ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਰੋਜ਼ ਦੀ ਤਰ੍ਹਾਂ ਅੱਜ ਵੀ ਜੁੜੇ ਹੋ। ਮਹਾਨ ਪੁਰਖਾਂ ਦੀ ਯਾਦ ਅੰਦਰ ਗੁਰੂ ਕੇ ਪਿਆਰ ਵਾਲੇ ਸਤਿਗੁਰਾਂ ਦੇ ਦਰ ਘਰ ਦੀ ਬਹੁਤ ਪਿਆਰ ਅਦਬ ਨਾਲ ਸੇਵਾ ਕਰਨ ਵਾਲੇ ਵੀ ਪਰਿਵਾਰ ਪਾਸੇ ਭਾਈ ਦਲਵੀਰ ਸਿੰਘ ਜੀ ਤੇ ਹੋਰ ਸੰਗੀਆਂ ਨੂੰ ਨਾਲ ਲੈ ਕੇ ਅਖੰਡ ਜਾਪ ਰਾਹੀਂ ਸਤਿਗੁਰੂ ਦੀ ਬਾਣ ਖੰਡੀ ਢੇ ਸੰਗਤਾਂ ਦੀ ਸੇਵਾ ਹੋ ਰਹੀ ਹੈ। ਸਤਿਗੁਰੂ ਮਿਹਰ ਕਰਨ ਸਾਡਾ ਕੋਈ ਵੀ ਬਹਾਨਾ ਬਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ ਨਾਲ ਬਾਣੀ ਨਾਲ ਸੰਗਤ ਨਾਲ ਜੁੜ ਕੇ ਲਾ ਕੇ ਲੈਣ। ਲੜੀ ਪਾਰ ਵਿਚਾਰ ਪ੍ਰਾਰੰਭ ਹੈ ਪਾਠ ਸਾਹਿਬਾਨਾਂ ਦੇ ਸਵਈਏ ਉਹਨਾਂ ਬਾਰੇ ਪਿਛਲੇ ਦਿਨਾਂ ਤੋਂ ਬੇਨਤੀ ਕਰਦਾ ਆ ਰਿਹਾ ਤਾਂ ਕੱਲ ਧੰਨ ਗੁਰੂ ਨਾਨਕ ਨਿਰੰਕਾਰ ਦੇ ਸੰਬੰਧ ਵਿਚ ਦਸ ਸੂਈਆਂ ਦੇ ਵਿਚਾਰ ਰਲ ਮਿਲ ਕੇ ਕੀਤੀ ਸੀ। ਅੱਜ ਤੋਂ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਪਿਤਾ ਮਹਾਰਾਜ ਉਹਨਾਂ ਦੇ ਚਰਨਾਂ ਵਿਚ ਸੁਰ ਕਰਕੇ ਪਾਠ ਸਾਹਿਬਾਨ ਖਲੋਤੇ ਹਨ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਚਰਨਾਂ ਵਿਚ ਖਲੋਣ ਦਾ ਹੁਕਮ ਕਰ ਰਹੇ ਨੇ। ਜਿਹੜਾ ਪਾਠ ਸਤਿਗੁਰਾਂ ਦੀ ਗੈਰ ਹਜ਼ੂਰੀ ਵਿਚ ਗੈਰ ਹਾਜ਼ਰੀ ਵਿਚ ਹੋਵੇ ਬਹੁਤਾ ਲਾਭ ਨਹੀਂ। ਇਹਨਾਂ ਨੂੰ ਹਾਜ਼ਰ ਜਾਣੋ ਤੇ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਤੁਸੀਂ ਮੇਰੇ ਸਾਹਮਣੇ ਖਾਤਰ ਨਾਲ ਜਦੋਂ ਮੈਂ ਤੁਹਾਡੇ ਦਰ ਤੇ ਖਲੋਤਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਭਾਵੇਂ ਉਹ ਦਿਸਦਾ ਨਹੀਂ ਪਰ ਉਹ ਤਾਂ ਸਾਨੂੰ ਵੇਖ ਹੀ ਰਿਹਾ ਹੈ ਨਾ, ਇਸ ਲਈ ਉਹਨਾਂ ਨੇ ਸ਼ਬਦ ਵਰਤਿਆ ਹੈ। ਕਹਿੰਦੇ ਆਪਣੇ ਅੰਦਰ ਭਰੋਸਾ ਕਰੋ ਤੇ ਨਿਰੰਕਾਰ ਸਤਿਗੁਰੂ ਮੇਰੇ ਸਾਹਮਣੇ ਹੈ, ਉਹਨੂੰ ਮੰਨ ਕੇ ਫਿਰ ਜਦੋਂ ਪਾਠ ਕਰਾਂਗੇ ਅੰਦਾਜ਼ ਬਦਲੇਗਾ, ਇਕਦਮ ਉਹਦੀ ਮੇਰਾ ਨਾਲ ਝੋਲੀਆਂ ਭਰਨਗੀਆਂ, ਸਾਡੇ ਅੰਦਰੋਂ ਮਹਿਸੂਸ ਹੋਏਗਾ ਕਿ ਸਤਿਗੁਰੂ ਪਿਤਾ ਮਹਾਰਾਜ ਕੋਈ ਵੱਖਰੀ ਮਿਹਰ ਸਾਡੇ ਅੰਦਰ ਵਰਤਾ ਰਹੇ ਨੇ ਤੇ ਅਸੀਂ ਉਹਨੂੰ ਮਾਣਾਂਗੇ। ਗੁਰੂ ਸਵਾਰਿਓ ਅੱਜ ਦਾ ਬਚਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੀ ਪੁਸਤਕ ਪ੍ਰਾਰੰਭ ਹੋਣ ਲੱਗੀ, ਪਰ ਉੱਥੇ ਜੋ ਕੁਝ ਵਾਪਰਿਆ ਉਹਨੂੰ ਪਹਿਲਾਂ ਧਿਆਨ ਚ ਲਿਆਓ। ਪਹਿਲੇ ਦਸ ਵਜੇ ਸਨ ਜਿਨ੍ਹਾਂ ਵਿਚ ਪਾਠ ਸਾਹਿਬਾਨ ਕੀ ਕਹਿ ਰਹੇ ਨੇ ਨਿਰੰਕਾਰ ਤੇ ਤੁਹਾਨੂੰ ਗੁਰੂ ਨਾਨਕ ਪਿਤਾ ਜੀ ਦੋ ਨਹੀਂ ਧੰਨ। ਪੂਰੇ ਦਸ ਵਈਆਂ ਵਿਚ ਇਹ ਬਚਨ ਪੱਕਾ ਕੀਤਾ ਨੇ ਜਗਤ ਦੇ ਲੋਕੋ, ਇਹ ਨਿਰੰਕਾਰ ਆਪ ਹੀ ਗੁਰੂ ਨਾਨਕ ਪਿਤਾ ਦਾ ਰੂਪ ਧਾਰਨ ਕਰਕੇ ਆਇਆ ਜੇ। ਇਹਨਾਂ ਦੇ ਗੁਣ ਗਾਏ ਤੇ ਸਾਰੇ ਦੇਵਤਿਆਂ ਨੇ ਭਗਤਾਂ ਨੇ ਰਾਜਿਆਂ ਨੇ ਜਿਨ੍ਹਾਂ ਕੋਲ ਰਾਜ ਪਾ ਗਏ ਜਿਨ੍ਹਾਂ ਦੇ ਕੋਲ ਦੈਵੀ ਗੁਣਾਂ ਦੇ ਭੰਡਾਰ ਭਰੇ ਨੇ ਇਸੇ ਮਾਲਕ ਦੇ ਚਰਨਾਂ ਤੋਂ ਜੁੜੇ ਸਾਜੇ ਤੇ ਹੁਕਮ ਸੀ ਅੱਜ ਕੋਈ ਸਾਨੂੰ ਆਪਣੇ ਦਰਸ਼ਨ ਦੇ ਰਹੇ ਕਰਨ। ਤੁਹਾਨੂੰ ਰੱਬ ਬਾਰੇ ਪੁੱਛਣ ਦੀ ਲੋੜ ਨਹੀਂ, ਇਸ ਰੱਬ ਦੇ ਹੁਕਮ ਨੂੰ ਮੰਨਣ ਦੀ ਲੋੜ ਹੈ। ਦੁਨੀਆਂ ਨੂੰ ਤਾਂ ਇਹ ਪੁੱਛਣਾ ਪੈਂਦਾ ਨਾ ਜਦੋਂ ਕਵੇ ਤੇ ਰੱਬ ਦੇ ਹੁਕਮ ਚ ਚੱਲਣਾ ਚਾਹੀਦਾ, ਨਿਰੰਕਾਰ ਦੇ ਹੁਕਮ ਵਿਚ ਚੱਲ ਕੇ ਸੁੱਖ ਨੇ ਤੇ ਪਿਆਰਿਓ ਉਹ ਪੁੱਛਣਗੇ ਜਦੋਂ ਰੱਬ ਦਿਸਦਾ ਹੀ ਨਹੀਂ ਤੇ ਹੁਕਮ ਕਿਹਦਾ ਸੀ ਮੰਨੀਏ ਬਈ, ਅਸੀਂ ਕਿਵੇਂ ਜਾਣੀਏ ਉਹਦਾ ਕਿਹੜਾ ਹੁਕਮ ਹੈ, ਸਾਨੂੰ ਕੀ ਕਹਿ ਰਹੇ ਨੇ, ਆਹ ਕੰਮ ਕਰਨਾ ਨਹੀਂ ਕਰਨਾ, ਕਿਹੜੀਆਂ ਗੱਲਾਂ ਨੂੰ ਅਸੀਂ ਮੰਨਣਾ ਕਿਹੜੀਆਂ ਨੂੰ ਨਹੀਂ, ਪਰ ਸਾਡੇ ਸਾਰਿਆਂ ਦੇ ਕਿਹੜੇ ਭਾਗ ਚੰਗੇ। ਵੈਸੇ ਤੇ ਸਾਰੀ ਮਨੁੱਖਤਾ ਦੇ ਭਾਗ ਚੰਗੇ ਨੇ, ਪਰ ਚਲੋ ਜੇ ਉਹਨਾਂ ਨੂੰ ਵਾਹਿਗੁਰੂ ਨੇ ਸਮਝ ਨਹੀਂ ਪਾਏ ਤਾਂ ਸਾਨੂੰ ਤਾਂ ਮਾਣ, ਅਸੀਂ ਤਾਂ ਇਸੇ ਹੀ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੈਠਦੇ ਹਾਂ। ਭਗਤ ਕਹਿਣ ਲੱਗੇ ਦੁਨੀਆਂ ਨੂੰ ਪਤਾ ਹੋਵੇ ਨਾ ਹੋਵੇ ਪਰ ਤੁਹਾਨੂੰ ਤੇ ਸਾਨੂੰ ਜ਼ਰੂਰ ਇਸ ਗੱਲ ਦਾ ਮਾਣ ਹੋਵੇ, ਜੇ ਕੋਈ ਪੁੱਛੇ ਕਿ ਰੱਬ ਕਿੱਥੇ ਰਹਿੰਦਾ ਹੈ ਤੇ ਤੁਹਾਨੂੰ ਗੁਰੂ ਨਾਨਕ ਪਿਤਾ ਵੱਲ ਇਸ਼ਾਰਾ ਕਰਿਆ, ਉਹ ਆਪ ਇਸ ਧਰਤੀ ਤੇ ਆਏ ਨੇ ਆਪ ਤੇ ਮੁੜ ਕੇ ਗਏ ਨੇ ਤੇ ਜੋ ਉਹ ਹੁਕਮ ਕਰਦੇ ਨੇ ਕੋਈ ਜੇ ਮੇਰੇ ਵਾਹਿਗੁਰੂ ਦਾ ਹੁਕਮ ਕੋਈ ਉਹਨਾਂ ਤੋਂ ਵੱਖਰਾ ਨਹੀਂ। ਜਿਵੇਂ ਵੇਖਦੇ ਹੋ ਨਾ ਧੰਨ ਗੁਰੂ ਨਾਨਕ ਪਿਤਾ ਦੀ ਜੋਤ ਪਿਆਰਿਓ। ਹੁਣ ਪਹਿਲੇ ਬਾਣੀ ਵਿੱਚ ਤਾਂ ਕਹਿ ਰਹੇ ਨੇ ਕਿ ਸਜਾੜਾ ਹੋਈਏ ਤਿਲ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਵਿੱਚ ਚੱਲੋ ਜੀ। ਹੁਕਮ ਵਿੱਚ ਕਿਵੇਂ ਚੱਲੀਏ ਸਾਨੂੰ ਉਹ ਵੀ ਕਿਰਪਾ ਕਰਕੇ ਦੱਸੋ। ਬਿਨ ਤਵਾਰ ਦੱਸਿਆ ਨੇ, ਪਰ ਜਦੋਂ ਇਹ ਜੋਤ ਨੇ ਤੀਸਰਾ ਸਰੂਪ ਧਾਰਨ ਕੀਤਾ ਗੁਰੂ ਅਮਰਦਾਸ ਸਾਹਿਬ ਪਿਤਾ ਦਾ, ਤੇ ਉੱਚੇ ਬਹੁਤ ਪਿਆਰ ਨਾਲ ਬਚਨ ਕਰਦੇ ਕਹਿੰਦੇ, ਆਓ ਸੰਤ ਪਿਆਰਿਓ ਤਾਂ ਬਸ ਕੀ ਕਰੇ ਕਹਾਣੀ। ਜਿਸ ਰੱਬ ਬਾਰੇ ਕਿਸੇ ਨੂੰ ਨੀ ਪਤਾ, ਆਓ ਕਹਿੰਦੇ ਆਪਾਂ ਉਹਨਾਂ ਦੀਆਂ ਕਹਾਣੀਆਂ ਪਾਈਏ। ਜਿਹਦੇ ਬਾਰੇ ਜਗਤ ਨੂੰ ਨੀ ਪਤਾ, ਕਹਿੰਦੇ ਅਸੀਂ ਉਹਨਾਂ ਦੀ ਕਹਾਣੀ ਪਾਈਏ ਰਲ ਮਿਲ ਕੇ। ਉਹ ਕਰੇ ਕਹਾਣੀ ਆਕਾਸ ਕਹਿਰੀ, ਤੇ ਕਹਾਣੀ ਦਾ ਮਤਲਬ ਕੀ ਹੈ, ਗੱਪਾਂ ਮਾਰਨੀਆਂ ਨਹੀਂ। ਕਹਾਣੀ ਦਾ ਮਤਲਬ ਕਿਸੇ ਇਤਿਹਾਸ ਤੋਂ ਜਾਣੂ ਹੋਣਾ ਨਹੀਂ, ਕਹਾਣੀ ਦਾ ਮਤਲਬ ਕੋਈ ਕਲਪਤ ਕਹਾਣੀਆਂ ਨਹੀਂ। ਸਭ ਤੋਂ ਵੱਡੀ ਤੇ ਸਾਡੀ ਕਹਾਣੀ ਸਾਰੀ ਮਨੁੱਖਤਾ ਦੀ ਏ, ਇਹ ਮਨੁੱਖਾ ਜਨਮ ਕਿਉਂ ਮਿਲਿਆ ਏ, ਕਿਸ ਕਾਲ ਵਾਸਤੇ ਮਿਲਿਆ ਏ, ਤੇ ਉਹਨੂੰ ਸਫਲ ਕਿਵੇਂ ਕਰਨਾ, ਉਹ ਵਚਨ ਕੀਤਾ ਕਿਤ ਦੁਆਰ ਭਾਈ ਏ, ਵਾਹਿਗੁਰੂ ਨੂੰ ਕਿਵੇਂ ਪਾਇਆ ਜਾ ਸਕਦਾ ਏ। ਤੇ ਨਾਲ ਹੀ ਬਚਨ ਨੇ ਕਹਿੰਦੇ ਭਾਈ, ਤਨ ਮਨ ਧਨ ਸਭ ਸੌਂਕ ਗੁਰ ਕੋ ਹੁਕਮ ਮੰਨਿਆ ਭਾਈ ਏ। ਕਿਵੇਂ ਸੁਮੇਲ ਗੁਰੂ ਪਰਮੇਸ਼ਰ ਦਾ, ਕਹਿੰਦੇ ਤੂੰ ਤਿੰਨ ਚੀਜ਼ਾਂ ਗੁਰੂ ਨੂੰ ਸਮਰਪਣ ਕਰ ਦੇ, ਇਹ ਰੱਬ ਨੂੰ ਸਮਰਪਣ ਹੋ ਜਾਣਗੀਆਂ। ਹੁਕਮ ਤੂੰ ਮੰਨ ਲੈ ਜੀ, ਸਾਨੂੰ ਸਮਝ ਨਹੀਂ ਆਏ ਭਾਈ, ਹੁਕਮ ਗੁਰੂ ਦਾ ਮੰਨਣਾ, ਤਨ ਮਨ ਧਨ ਗੁਰੂ ਸਾਹਿਬ ਨੂੰ ਦੇਣਾ, ਤੇ ਵਾਹਿਗੁਰੂ ਜੀ ਕਿਵੇਂ ਮਿਲ ਜਾਣਗੇ, ਤੇ ਹੁਕਮ ਕੀ ਮੰਨੀਏ, ਕਿੱਥੋਂ ਸ਼ੁਰੂ ਕਰੀਏ। ਤੇ ਸਾਹਿਬ ਕਹਿੰਦੇ, ਹੁਕਮ ਮੰਨਿਓ ਗੁਰੂ ਤੇਰਾ ਗਾਵੋ ਸੱਚੀ ਬਾਣੀ। ਗੁਰੂ ਦਾ ਹੀ ਹੁਕਮ ਜੇ ਮੇਰੇ ਪਰਮੇਸ਼ਰ ਦਾ ਹੁਕਮ ਕੋਈ ਵੱਖਰਾ ਨਹੀਂ। ਗੁਰੂ ਸਵਾਰਿਓ ਕਹਿੰਦੇ, ਗੁਰੂ ਕੀ ਬਾਣੀ ਗਾਉਣ ਦਾ ਹੁਕਮ ਏ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇਹ ਬਾਣੀ ਗਾਓਗੇ ਇਕਦਮ ਹੁਕਮ ਦੀ ਵੀ ਸਮਝ ਪਵੇਗੀ, ਹੁਕਮ ਕਰਨ ਵਾਲਾ ਕੌਣ ਏ ਉਹਦੀ ਵੀ ਸੋਝ ਪੈਗੀ। ਬਸ ਇਥੋਂ ਸ਼ੁਰੂਆਤ ਹੋਈ ਜੇ ਧੰਨ ਗੁਰੂ ਅੰਗਦ ਪਿਤਾ ਜੀ ਦੀ। ਭੱਟਾ ਨੇ ਮੈਂ ਜਿੱਥੇ ਬਚਨ ਆਪ ਜੀ ਨਾਲ ਸਤਿਗੁਰਾਂ ਨੇ ਕਿਰਪਾ ਕਰਕੇ ਲਿਆਂਦਾ ਏ, ਇੱਥੇ ਲੈ ਕੇ ਆਉਣਾ ਚਾਹੁੰਦਾ ਸੀ। ਹੁਣ ਦੱਸਿਆ ਸਾਨੂੰ ਕਿ ਨਿਰੰਕਾਰ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ, ਉਹਨਾਂ ਦਾ ਹੁਕਮ ਏ, ਨਿਰੰਕਾਰ ਦਾ ਹੁਕਮ ਏ। ਹੁਣ ਅਗੋ ਕਹਾਣੀ ਚੱਲੇ, ਪਹਿਲਾਂ ਸੁਰਤੀ ਲਜਾਂਦੀ ਸੀ ਵਾਹਿਗੁਰੂ ਵਾਂਗ, ਹੁਣ ਕਹਿਣ ਲੱਗੇ ਇਸ ਗੁਰੂ ਨਾਨਕ ਸਾਹਿਬ ਜੀ ਨੇ, ਨਿਰੰਕਾਰ ਨੇ ਜਗਤ ਤੇ ਆ ਕੇ ਕਿਵੇਂ ਮਿਹਰਾਂ ਵਰਤਾਈਆਂ। ਹੁਣ ਉਹਨਾਂ ਦੀਆਂ ਮਿਹਰਾਂ ਵੱਲ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਧਿਆਨ ਦਿਵਾਉਣ ਲੱਗੇ। ਪਹਿਲਾਂ ਉਹਦੇ ਵੱਲ ਸੀ, ਹੁਣ ਉਹਦੀਆਂ ਮਿਹਰਾਂ ਵੱਲ। ਪਹਿਲਾਂ ਸੀ ਨਾ ਵੀ ਬ੍ਰਹਿਮੰਡਾਂ ਦੇ ਮਾਲਕ ਨੂੰ ਤੱਕੋ, ਹੁਣ ਉਸ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਨੇ ਕੀਤਾ ਕੀ ਜਗਤ ਵਿੱਚ ਆ ਕੇ, ਇਧਰ ਧਿਆਨ ਲਿਆ ਧੰਨ। ਸ਼ੁਰੂਆਤ ਤੇ ਅਸੀਂ ਨਾਲ ਨਾਲ ਤੁਰਦੇ ਹਾਂ। ਪਾਠ ਸਾਹਿਬਾਨ ਕਹਿਣ ਲੱਗੇ, ਪਹਿਲਾਂ ਕਿ ਸਰਲੇਖ ਕੇ ਤੇ ਇਹ ਦੂਜੇ ਪਾਤਸ਼ਾਹ ਜੀ ਦੀ ਸ਼ੋਭਾ ਵਿੱਚ ਉਹਨਾਂ ਦੀ ਉਸਤਤੀ ਵਿੱਚ ਇਹ ਬਚਨ ਨੇ। ਮੰਗਲਾ ਚਰਨ ਤੋਂ ਬਾਅਦ ਕਹਿੰਦੇ, ਸੋਈ ਪੁਰਖ ਧੰਨ ਕਰਤਾ, ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਧੰਨ, ਜੇ ਉਹਨੂੰ ਜਿੰਨਾ ਧੰਨ ਕਹੋਗੇ ਓਨੀ ਵੱਡੀ ਕਿਰਪਾ ਹੈ। ਪਰ ਹਰ ਬੰਦੇ ਦੇ ਮੂੰਹ ਚੋਂ ਨਿਕਲਦਾ ਨੀ ਧੰਨ, ਫਿਰ ਨਿਰੰਕਾਰ ਤੂੰ ਧੰਨ ਨੇ। ਧੰਨ ਅਸੀਂ ਕਦੋਂ ਕੱਢ ਸਕਦੇ ਹਾਂ, ਜਦੋਂ ਸਾਨੂੰ ਅਹਿਸਾਸ ਹੋਏਗਾ ਵੀ ਜੋ ਕੁਝ ਮੇਰੇ ਕੋਲ ਏ ਉਸੇ ਨਿਰੰਕਾਰ ਵਾਹਿਗੁਰੂ ਜੀ ਨੇ ਮੈਨੂੰ ਦਿੱਤਾ ਹੋਇਆ। ਉਹਦੇ ਕਾਰਨ ਹੀ ਨਾ ਤੂੰ ਧੰਨ ਨੇ, ਮੈਨੂੰ ਅੱਖਾਂ ਦੇ ਦਿੱਤੀਆਂ ਨੇ ਵੇਖਣ ਲਈ, ਤੂੰ ਕਿਹੜਾ ਧੰਨ ਨੇ ਮੈਨੂੰ ਹੱਥ ਪੈਰ ਦੇ ਦਿੱਤੇ ਨੇ, ਤੂੰ ਮੇਰੇ ਅੰਦਰ ਪਾਚਨ ਸ਼ਕਤੀ ਪੈਦਾ ਕਰ ਦਿੱਤੀ, ਅੰਦਰ ਅਗਨੀ ਬਣਾਈ ਏ, ਮੈਨੂੰ ਗੱਲਾਂ ਕਰਨੀਆਂ ਸਿਖਾਈਆ, ਮੇਰੇ ਅੰਦਰ ਕਿਤਨਾ ਕੁਝ ਯਾਦ ਰਹਿਣ ਵਾਲੀ ਸ਼ਕਤੀ ਬਣਾਈ, ਖਾਣ ਪੀਣ ਪਹਿਨਣ ਦਾ ਪ੍ਰਬੰਧ ਕੀਤਾ। ਜਿਉਂ ਜਿਉਂ ਅਹਿਸਾਸ ਹੋਏਗਾ ਤਾਂ ਹੀ ਧੰਨ ਕਹਾਂਗੇ ਨਾ, ਹੋਰ ਤੇ ਤਰੀਕਾ ਨੇ। ਜਿਉਂ ਜਿਉਂ ਉਹਦੀਆਂ ਦਾਤਾਂ ਨਜ਼ਰ ਆਉਣਗੀਆਂ ਉਹਨੂੰ ਧੰਨ ਕਹਾਂਗੇ। ਤੇ ਅੱਗੇ ਦੇਖੋ ਭਰੋਸਾ ਬਣਾਉਂਦੇ ਨੇ, ਕਹਿੰਦੇ ਕਾਰਨ ਕਰਤਾਰ ਕਰਨ ਸਮਰੱਥੋ, ਜੋ ਕੁਝ ਵੀ ਆ ਦਿਸਦਾ, ਜੋ ਕੁਝ ਹੋ ਰਿਹਾ, ਇਹਦਾ ਕਾਰਨ ਆਪ ਕਰਤਾਰ ਅਕਾਲ ਪੁਰਖ ਵਾਹਿਗੁਰੂ ਹੈ। ਤੇ ਕਹਿੰਦੇ ਉਹ ਸਮਰੱਥ ਜੇ ਉਹ ਕੁਝ ਵੀ ਕਰ ਸਕਦਾ ਹੈ। ਅੱਜ ਵੀ ਦੁਪਹਿਰੇ ਇੱਕ ਸ਼ਬਦ ਗੁਰੂ ਕੇ ਪਿਆਰ ਕਮਲ ਹੋ ਰਿਹਾ ਸੀ, ਜੋ ਕੁਝ ਦੁੱਖਾਂ ਭਾਗਾਂ ਵਿੱਚ ਲਿਖਿਆ ਗਿਆ, ਦੁੱਖ ਸੁੱਖ ਉਹ ਭੋਗਣਾ ਹੀ ਪੈਂਦਾ ਹੈ। ਮੈਂ ਕਈ ਵਾਰ ਇਹ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਹੈ, ਕਰਦਾ ਰਹਿਣਾ ਸੰਗਤ ਨਾਲ। ਇਹ ਗੱਲ ਤੁਸੀਂ ਧਿਆਨ ਕਿਆ ਕਰੋ, ਜਿਨ੍ਹਾਂ ਨੂੰ ਪੂਰਾ ਗੁਰੂ ਨਹੀਂ ਮਿਲਿਆ ਉਹ ਤੇ ਕਹਿਣ ਵੀ ਜੋ ਲਿਖਿਆ ਭੋਗਣਾ, ਨਾਲੇ ਲੋਕ ਪੜ੍ਹਦੇ ਹੋ ਕੋਈ ਸਭਨਾ ਗੱਲਾਂ ਸਮਰੱਥ ਸਵਾਮੀ, ਜਿਹੜਾ ਸਮਰੱਥ ਹੈ ਜੇ ਉਹ ਸਾਡੀ ਜ਼ਿੰਦਗੀ ਤਬਦੀਲ ਕਰ ਸਕਦਾ ਤੇ ਸਮਰੱਥ ਗੁਰੂ ਪਰਮੇਸ਼ਰ ਕਾਹਦਾ ਹੋਇਆ। ਉਹ ਸਮਰੱਥ ਹੈ, ਸਾਡਾ ਭਰੋਸਾ ਨਹੀਂ ਬਣਦਾ ਕਿ ਉਹ ਕੁਝ ਵੀ ਕਰ ਸਕਦਾ ਹੈ ਕਿ ਨਹੀਂ। ਅਸੀਂ ਆਪਣੀ ਸੋਚ ਨੂੰ ਸਾਹਮਣੇ ਰੱਖਦੇ ਹਾਂ ਵੀ ਇੰਨਾ ਚਿਰ ਹੋ ਗਿਆ ਕੁਝ ਬਦਲਾਵ ਨਹੀਂ ਆਇਆ ਤੇ ਕੀ ਆਉਣਾ। ਬਦਲਾਵ ਨਹੀਂ ਆਇਆ, ਅਸੀਂ ਉਹਦੇ ਹੁਕਮਾਂ ਨੂੰ ਪਾਲ ਨਹੀਂ ਸਕੇ ਹੋਵਾਂਗੇ। ਜਦੋਂ ਹੁਕਮਾਂ ਨੂੰ ਮੰਨੇ, ਬਦਲਾਵ ਦੇ ਇੱਥੇ ਪਿਛਿੰਨ ਵਿੱਚ ਆ ਜਾਂਦਾ ਹੈ। ਜਿਸ ਗੁਰੂ ਅੰਗਦ ਪਿਤਾ ਦੀ ਪੁਸਤਕ ਪ੍ਰਾਰੰਭ ਹੋਣ ਲੱਗੀ ਹੈ ਨਾ ਪਿਆਰਿਓ, ਉਹਨਾਂ ਨੇ ਕੇਵਲ ਪਹਿਲਾਂ ਦੇਵਤੀ ਦੀ ਯਾਤਰਾ ਕਰਦੇ ਸਨ, ਕਿਉਂਕਿ ਉਹਨਾਂ ਦੇ ਦਾਤੇ ਪੜਦਾਤੇ ਇਧਰ ਤੁਰੇ ਆ ਰਹੇ ਸਨ। ਭਾਵਨਾ ਸੀ ਸੱਚੀ, ਵਾਹਿਗੁਰੂ ਜੀ ਨੇ ਖੇਡ ਵਰਤਾਈ। ਗੁਰੂ ਕੇ ਪਿਆਰਿਓ, ਇੱਕ ਗੁਰੂ ਕੇ ਲਾਲ ਕੁਲ ਅੰਮ੍ਰਿਤ ਵੇਲੇ, ਇੱਕ ਕੇਵਲ ਗੁਰੂ ਕਾ ਸ਼ਬਦ ਸੁਣਿਆ ਹੈ, ਇੱਕ ਸ਼ਬਦ, ਉਹ ਸ਼ਬਦ ਸੁਣਦੇ ਜਾਣ ਤੇ ਅੰਦਰ ਟਿਕਦਾ ਜਾਵੇ। ਸ਼ਬਦ ਗੁਰੂ ਕਾ ਪਿਆਰਾ ਅੰਮ੍ਰਿਤ ਵੇਲੇ ਸੁਣਾ ਰਿਹਾ, ਉਹ ਆਪਣੇ ਆਨੰਦ ਵਿਚ ਬਾਹਰ ਇਕਾਂਤ ਵਿਚ ਬੈਠਾ ਹੈ। ਇਹ ਬਾਹਰ ਦੇ ਅੰਮ੍ਰਿਤ ਵੇਲੇ ਉਹ ਸ਼ਬਦ ਸੁਣਿਆ ਕਾਹਦਾ, ਇਹਨਾਂ ਨੂੰ ਇਹ ਨਹੀਂ ਲੱਗਦਾ ਕੋਈ ਕਾਵੇ ਕੋਈ ਰਚਨਾ ਕੋਈ ਸ਼ਬਦ ਸੁਣਾ ਰਹੇ, ਇਹਨਾਂ ਨੂੰ ਲੱਗਦਾ ਕਿਹੜੀ ਕੋਈ ਅਨੋਖੀ ਤਾਕਤ ਮੇਰੇ ਅੰਦਰ ਇਕਦਮ ਪ੍ਰਵੇਸ਼ ਕਰੀ ਜਾ ਰਹੀ, ਅੰਦਰ ਠਰਦਾ ਏ, ਅੰਦਰ ਟਿਕਦਾ ਏ, ਕੋਈ ਹੋਰ ਕਿਸੇ ਦੁਨੀਆਂ ਦੇ ਨਿਦਾਕ ਹੋ ਰਹੇ ਕਰਨ। ਤੇ ਪੁੱਛਿਆ, ਸਜਣਾ ਏ ਸ਼ਬਦ ਕਿਹਦਾ ਏ? ਕਹਿਣ ਲੱਗੇ, ਧੰਨ ਗੁਰੂ ਨਾਨਕ ਨਿਰੰਕਾਰ ਦਾ। ਉਹਨਾਂ ਦੇ ਦਿਦਾਰ ਤੁਸੀਂ ਵੀ ਕਰੋ, ਤੂੰ ਚਾਹੁੰਦੇ ਨੇ, ਪਰ ਅੰਦਰ ਅਜੇ ਉਹਦੀ ਖੇਡ ਸੀ ਨਾ, ਅਜੇ ਜਿੱਥੇ ਟਿਕੇ ਨੇ ਟਿਕ ਗਏ, ਤਾਂ ਲੱਗ ਗਈ ਕਿਹੜੀ ਘੜੀ ਆਏਗੀ ਉਹਨਾਂ ਨੂੰ ਮਿਲਾਂਗੇ। ਮਿਲਣ ਲਈ ਤਾਂ ਗਏ ਜਦੋਂ ਦੇਵਤੀ ਯਾਤਰਾ ਤੇ ਗਏ ਸੰਗੀ ਨਾਲ ਨੇ, ਉਦੋਂ ਕੈਸੀ ਖੇਡ ਏ ਪਿਆਰ। ਇਸ ਗੱਲ ਨੂੰ ਸਮਝਣਾ, ਤੁਸੀਂ ਬਹੁਤ ਵਾਰ ਸਾਖੀਆਂ ਸੁਣੀਆਂ ਨੇ, ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਨੇ, ਪਹਿਲਾਂ ਹੀ ਮਹੀਨਾ ਉਹਨਾਂ ਦੇ ਇਤਿਹਾਸ ਗੁਰਬਾਣੀ ਦਾ ਵਡਿਆਈ ਸ਼ੁਰੂ ਹੋ ਜਾਂਦੀ ਹੈ। ਇਧਰੋਂ ਭਾਈ ਲਹਿਣਾ ਜੀ, ਇਹਨਾਂ ਦਾ ਨਾਮ ਹੈ, ਸ਼ਬਦ ਪਹਿਲਾਂ ਸੁਣ ਚੁੱਕੇ ਨੇ, ਅੰਦਰ ਪਿਆਰ ਹੈ ਪਰ ਅਜੇ ਉਹ ਸਬੱਬ ਨਹੀਂ ਬਣਿਆ। ਅੰਦਰੋਂ ਕਲਾ ਵਰਤਦੀ ਹੈ, ਬਾਹਰੋਂ ਨਹੀਂ ਅਜੇ ਵਰਤੀ, ਮੇਲ ਨਹੀਂ ਹੋਇਆ। ਅੰਦਰੋਂ ਅਰਦਾਸਾਂ ਜਾਰੀ ਹੋ ਗਈਆਂ ਨੇ, ਅੰਦਰੋਂ ਤਰਨਾ ਤੇ ਮਿਹਨਤ ਪ੍ਰਾਰੰਭ ਹੋ ਗਈ ਏ, ਉਹਨੂੰ ਮਿਲਣ ਲਈ ਅੰਦਰੋਂ ਤਾਂਗਾ ਉੱਠ ਖਲੋਤੀਆਂ ਨੇ, ਤਾਂ ਉਹਦੀ ਕਿਰਪਾ ਨਾਲ ਹੀ ਉੱਠਦੀ ਉਹਦੇ ਤੋਂ ਬਗੈਰ ਨੇ। ਪਰ ਜਦੋਂ ਗਏ ਨੇ ਸੰਗੀਆਂ ਨੂੰ ਕਹਿੰਦੇ, ਤੁਸੀਂ ਠਹਿਰੋ ਤੇ ਮੈਂ ਕਰਤਾਰਪੁਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਸੁਣੀ, ਜਿਨ੍ਹਾਂ ਦੇ ਇੱਕ ਬਚਨ ਨੇ ਅੰਦਰ ਛਾ ਰਿਹਾ, ਮੈਂ ਦਰਸ਼ਨ ਕਰਕੇ ਮੁੜ ਕੇ ਆਉਂਦਾ ਹਾਂ, ਦਰਸ਼ਨ ਕਰਨ ਜਾਵਾਂ ਤੇ ਮੁੜ ਕੇ ਬਸ ਆਇਆ। ਪਰ ਕੀ ਪਤਾ ਸੀ ਅੱਜ ਉਸ ਹਸਤੀ ਵੱਲ ਤੁਹਾਡੇ ਕਦਮ ਚੱਲ ਪਏ ਨੇ, ਜਿੱਥੇ ਕੋਈ ਜਾਵੇ ਤੇ ਜ਼ਰੂਰ, ਪਰ ਉਹਨੂੰ ਕਦੇ ਮੁੜ ਕੇ ਨਹੀਂ ਉਹ ਆਉਣ ਦਿੰਦੇ, ਕੋਈ ਅੰਦਰੋਂ ਚਾਹੇ ਸੀ ਜਾਣ। ਪਿਆਰਿਓ, ਅੰਦਰੋਂ ਜਦੋਂ ਗੁਰੂ ਦੀ ਕਿਰਪਾ ਨਾਲ ਹੁੰਦੀ, ਉਦੋਂ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਕੋਲ ਆਈਦੇ, ਨਹੀਂ ਤੇ ਆਈਦਾ ਐਵੇਂ ਓਪਰਿਆਂ ਦੀ ਤਰ੍ਹਾਂ, ਮਰਜ਼ੀ ਨਾਲ ਆਈ ਮਰਜ਼ੀ ਨਾਲ ਚਲੇ ਗਏ। ਇੱਕ ਉਹ ਘੜੀ ਉਹਦੀ ਮੇਹਰ ਨਾਲ ਆਉਂਦੀ ਜਦੋਂ ਅੰਦਰੋਂ ਆਉਂਦੇ ਗਏ, ਉਧਰ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਅੱਜ ਬਾਹਰ ਰਸਤੇ ਵਿਚ ਜਾ ਖਲੋਤੇ ਨੇ। ਸਿਵਕ ਪੁੱਛਦੇ, ਮਹਾਰਾਜ ਆਪ ਜੀ ਅੱਜ ਕਿਉਂ ਇੱਥੇ ਉਡੀਕ ਰਹੇ ਹੋ, ਕਿਉਂ ਖੜੇ ਹੋ ਜੀ? ਕਿਸੇ ਦੀ ਉਡੀਕ ਕਰਦਿਆਂ ਉਹਨਾਂ ਨੂੰ ਜੀ ਆਇਆ ਕਹਿਣਾ ਹੈ? ਆਪ ਜੀ ਜਾ ਕੇ ਵਿਰਾਸਤਾਂ ਨੂੰ ਹੋ, ਅਸੀਂ ਉਹਨਾਂ ਦੀ ਜੀ ਆਇਆ ਕਰਾਂਗੇ, ਕਹਾਂਗੇ ਦੱਸੋ ਕੌਣ ਨੇ? ਕਹਿਣ ਲੱਗੇ, ਨਹੀਂ ਅੱਜ ਜਿੰਨੇ ਆਉਣਾ ਉਹਦੇ ਸਤਿਕਾਰ ਵਿੱਚ ਅਸੀਂ ਆਪ ਹੀ ਖਲੋਵਾਂਗੇ। ਇਸ਼ਾਰੇ ਹੋ ਰਹੇ ਨੇ ਪਰ ਸੰਗਤ ਨੂੰ ਕੀ ਪਤਾ। ਕਹਿ ਲੱਗੇ ਮੇਰੇ ਰਾਜ ਦਾ ਧਨੀ ਆ ਰਿਹਾ ਹੈ, ਭਾਵ ਜਿਹਦੇ ਅੰਦਰ ਜੋ ਟਿਕਣੀ ਅੱਜ ਉਹ ਆ ਰਿਹਾ ਹੈ। ਟਿਕਾਉਣ ਵਾਲੇ ਨੂੰ ਅਜੇ ਕੋਈ ਸੋਝੀ ਨਹੀਂ ਹੈ, ਜਿਹਨੇ ਟਿਕਾਣੀ ਜੋਤ ਉਹ ਉਡੀਕ ਰਿਹਾ, ਜਿਹਦੇ ਚ ਟਿਕਣੀ ਏ ਉਹਦੇ ਸਾਹਮਣੇ ਪਰਦਾ ਕੀਤਾ ਹੋਇਆ। ਇੱਕ ਬੜੀ ਅਜੀਬ ਖੇਡ ਜੇ ਕਈ ਤੁਸੀਂ ਮਹਾਂਪੁਰਖਾਂ ਦੇ ਜੀਵਨ ਪੜੋਗੇ ਪਿਆਰੇ, ਸੌ ਸੌ ਜਨਮਾਂ ਦੀ ਭਗਤੀ ਹੈ, ਸਾਰੇ ਜਨਮਾਂ ਦਾ ਗਿਆਨ ਹੈ, ਕੁਝ ਵੀ ਕਰ ਸਕਦੇ ਨੇ, ਪਰ ਵਾਹਿਗੁਰੂ ਜਦੋਂ ਚਾਹੇ ਉਹ ਕੁਝ ਸਮੇਂ ਲਈ ਉਹਨਾਂ ਦੀ ਆਤਮਾ ਦੇ ਸਾਹਮਣੇ, ਉਹ ਸਾਰੇ ਭੰਡਾਰਿਆਂ ਦੇ ਸਾਹਮਣੇ ਪਰਦਾ ਪਾ ਦੇ, ਉਹਨਾਂ ਨੂੰ ਪਤਾ ਹੀ ਨਾ ਹੋਵੇ ਪਿਆਰਿਓ ਇਹ ਕੀ ਹੋ ਰਿਹਾ ਸਾਡਾ ਪਿਛਲਾ ਕਿੱਥੇ। ਜਿੰਨੇ ਸਮੇਂ ਲਈ ਉਹ ਰੋਕਣਾ ਚਾਹੇ ਵਾਹਿਗੁਰੂ ਉਹ ਰੋਕ ਸਕਦੇ ਨੇ। ਜਦੋਂ ਕਲਾ ਵਰਜਦੀ ਫਿਰ ਸਾਰਾ ਕੁਝ ਉਸੇ ਤਰ੍ਹਾਂ ਪਤਾ, ਕਿੱਥੋਂ ਤੁਰੇ ਕਿਹੜੀ ਕਿਹੜੀ ਕਹਾਣੀ ਬਣੀ ਤੇ ਕਿਵੇਂ ਇਹ ਖੇਡ ਵਰਤਦੇ ਸਾਰਾ ਕੁਝ ਪਤਾ ਹੈ। ਬਹੁਤ ਗੁਰੂ ਨਾਨਕ ਪਿਤਾ ਦੇ ਘਰ ਰੱਬ ਦੇ ਪਿਆਰੇ ਹੋ ਗੁਜਰੇ ਨੇ, ਜਿਨ੍ਹਾਂ ਨੂੰ ਪਿਛਲੇ ਜਨਮਾਂ ਦੇ ਗਿਆਨ ਵੇਰ, ਕਦੇ ਪਰਦਾ ਪਾਣਾ ਕਦੇ ਫੇਰ ਖੋਲ ਦੇਣਾ, ਇਹ ਉਹਨਾਂ ਦੀ ਮੌਜ ਹੈ। ਭਾਈ ਰਹਿਣ ਦੀ ਕਮਾਈ ਕਿਤਨੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਪਿਆਰਿਓ, ਜਿਹਦੇ ਚ ਵਾਹਿਗੁਰੂ ਨੇ ਆਪ ਟਿਕਣਾ ਹੋਵੇ ਕੌਣ ਅੰਤ ਪਾਏਗਾ। ਪਰ ਅੱਜ ਕੇਵਲ ਇਸ ਆਸਰਮ ਤੁਰੇ ਜਾਂਦੇ ਤੇ ਦਰਸ਼ਨ ਕਰਕੇ ਮੁੜ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਦੇਵ ਦੀ ਯਾਤਰਾ ਨੂੰ ਜਾਣਾ, ਪਰ ਉਧਰ ਧੰਨ ਗੁਰੂ ਨਾਨਕ ਪਿਤਾ ਜੀ ਆਪ ਲੋਤੇ ਰਾਹ ਵਿੱਚ ਖਲੋ ਗਏ ਨੇ। ਭਾਈ ਲਹਿਣਾ ਕੋਠੀ ਸਵਾਰ ਨੇ ਪਹੁੰਚੇ ਨੇ, ਪੁੱਛਿਆ ਕੋਈ ਗੁਰੂ ਦਾ ਪਿਆਰਾ ਖਲੋਤਾ ਕੀ ਜਾਣਦੇ ਸਨ, ਇਹ ਉਹ ਆਪ ਖਲੋਤਾ ਹੈ। ਇਹ ਤਾਂ ਅਜੀਬ ਕਹਾਣੀ, ਜਦੋਂ ਉਹ ਆਪ ਖਲੋਂਦਾ ਉਹਨੂੰ ਸਾਡੀ ਅੱਖ ਪਹਿਚਾਣ ਨਹੀਂ ਸਕਦੀ, ਉਹਦੇ ਕੋਲ ਖਲੋ ਕੇ ਵੀ ਕਹਾਂਗੇ ਜੀ ਸਾਨੂੰ ਦੱਸੋ ਗੁਰੂ ਨਾਨਕ ਪਿਤਾ ਦਾ ਘਰ ਕਿਹੜਾ ਹੈ। ਉਹ ਸਾਹਮਣੇ ਵੇ ਪਰ ਉਹਦੀ ਕੈਸੀ ਰਚਨਾ, ਉਹ ਦਰਸ਼ਨ ਨਹੀਂ ਦੇ ਰਹੇ ਨੇ ਪਰ ਦੂਸਰੇ ਪਾਸੇ ਵੇਖਣ ਦੀ ਇਜਾਜ਼ਤ ਨੇ। ਕਹਿਣ ਲੱਗੇ ਪੁਰਖਾ ਤੂੰ ਪਹਿਲੀ ਵਾਰੀ ਆਇਆ, ਤੈਨੂੰ ਨੀ ਪਤਾ ਹੋਏਗਾ ਭਈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿੱਥੇ ਵੇ, ਇੰਜ ਕਰ ਤੁਸੀਂ ਘੋੜੇ ਤੇ ਚੜੇ ਰਹੋ, ਅੱਗੋ ਸਾਨੂੰ ਇਹਨੀਆਂ ਅਗਾਪਾਂ ਪਕੜਾ ਦਿਓ, ਅਸੀਂ ਲੈ ਚੱਲਦੇ ਆ। ਕਹਿਣ ਲੱਗੇ ਜੀ ਨਹੀਂ ਤੁਹਾਨੂੰ ਕੰਮ ਹੋਏਗਾ ਤੁਸੀਂ ਦੱਸੋ। ਕਹਿਣ ਲੱਗੇ ਭਾਈ ਲੈਣਿਆ ਉਹਦੇ ਘਰ ਆਪ ਨੀ ਕਦੇ ਕੋਈ ਜਾ ਸਕਦਾ ਜਿੰਨਾ ਚਿਰ ਉਹ ਆਪ ਕਿਸੇ ਦੀ ਲਗਾਮ ਕੋਈ ਬਾਗ ਉਸ ਦੀ ਉਂਗਲ ਨਾ ਪਕੜੇ ਕਦੇ ਕੋਈ ਜਾ ਨਹੀਂ ਸਕਦਾ। ਕੀ ਸੋਚਦੇ ਹੋ ਅਸੀਂ ਨਿਤਨੇਮ ਕਰ ਸਕਦੇ ਹਾਂ, ਇਹਦੀ ਉਂਗਲ ਏ ਉਹਨੇ ਤਰਸ ਕਰਕੇ ਪਕੜਾਈ ਏ ਤੇ ਅਸੀਂ ਕਰਦੇ ਪਏ ਆ। ਗੁਰੂ ਕੇ ਪਿਆਰਿਓ ਉਹਨੇ ਉਂਗਲ ਪਕੜਾਈ, ਅਸੀਂ ਸੰਗਤ ਵਿਚ ਆਏ ਆ, ਉਹਨੇ ਲੈ ਆਂਦਾ ਸਾਨੂੰ, ਉਹ ਨਾ ਚਾਹੇ ਕਿ ਪੁਰਨਾ ਪਾਏਗਾ ਅਸੀਂ ਕਦੇ ਨਿਤਨੇਮ ਨਹੀਂ ਕਰਾਂਗੇ, ਉਹ ਨਾ ਚਾਹੇ ਅਸੀਂ ਸੰਗਤ ਚ ਨਹੀਂ ਆਵਾਂਗੇ, ਮਨ ਚ ਖਿਆਲ ਪਾ ਦੇ ਅਸੀਂ ਟੁੱਟ ਕੇ ਪਰਾਂ ਬਹਿ ਜਾਂਗੇ, ਨੀ ਉਹਦਾ ਤਰਸ ਏ ਕਦੇ ਨਾ ਕਿਆ ਕਰੋ। ਉਹਨੇ ਅਜੇ ਕਿਰਪਾ ਨਹੀਂ ਕੀਤੀ, ਉਹਨੇ ਕਿਰਪਾ ਕੀਤੀ ਏ ਤੇ ਨਿਤਨੇਮ ਹੋ ਰਿਹਾ, ਥੋੜਾ ਹੋ ਰਿਹਾ, ਇਹਦੇ ਲਈ ਇਹ ਤਾਂ ਨੀ ਨਾ ਕੋਈ ਮੇਰ ਨਹੀਂ ਕੀਤੀ, ਉਹਨੇ ਮੇਰ ਕੀਤੀ ਥੋੜਾ ਕਰਵਾ ਰਿਹਾ। ਹੁਣ ਉਹਦੇ ਚਰਨਾਂ ਚ ਅਰਦਾਸ ਕਰਵਾਈਏ, ਦਾਤਾ ਓਨਾ ਕਰਵਾਓ ਨਿਤਨੇ ਜਿਹਦੇ ਨਾਲ ਅਸੀਂ ਤੁਹਾਨੂੰ ਭਾ ਜਾਈਏ। ਇੱਥੇ ਗੱਲ ਸਮਝਿਆ ਜੇ, ਸਵਾਲ ਇਹ ਨਹੀਂ ਵੀ ਆਪਾਂ ਕਿੰਨਾ ਪਾਠ ਕਰਦੇ ਹਾਂ, ਸਵਾਲ ਇਹ ਵੀ ਕਿਤਨਾ ਪਾਠ ਉਸ ਗੁਰੂ ਨਾਨਕ ਪਿਤਾ ਨੂੰ ਭਾਉਂਦਾ ਹੈ, ਉਹਨੂੰ ਚੰਗਾ ਕੀ ਲੱਗਦਾ ਹੈ। ਤੇ ਉਹਦੇ ਲਈ ਆਪ ਨਾ ਕੁਝ ਆਪਣੀ ਸਿਆਣਪ ਰੱਖੀਏ, ਛੱਡ ਕੇ ਅਰਦਾਸਾਂ ਕਰੀਏ, ਸਤਿਗੁਰੂ ਜਿਤਨਾ ਤੁਹਾਨੂੰ ਭਾਉਂਦਾ ਹੈ ਨਾ, ਮੈਂ ਤੇ ਸੁਣਦਾ ਸਵਾਲ ਸਵਾਲ ਜਪਣਾ, ਮੈਂ ਤੇ ਜੇ ਬਹੁਤ ਪਿੱਛੇ ਕਲੋਤਾ ਵਾ ਉਹਨਾਂ ਕਰਾਓ। ਕਿਉਂਕਿ ਜਦੋਂ ਨਾ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਮੇਰ ਕਰਕੇ ਦੱਸਦੇ ਸਿੱਖ ਦਾ ਜੀਵਨ ਤੇ ਉੱਚੇ ਇਹ ਬਚਨ ਉੱਚੇ ਚਾਹ ਵਰਤਿਆ ਨੇ, ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਕਰ ਕਰ ਸੋ ਗੁਰਸਿੱਖ ਗੁਰੂ ਮਨ ਭਾਵੈ, ਤੇ ਉਹਨਾਂ ਚਿਰ ਅਰਦਾਸਾਂ ਕਰੀ ਜਾਈਏ, ਸਤਿਗੁਰੂ ਜੀ ਤੋਰ ਲਿਆ ਜੇ, ਹੁਣ ਜਦੋਂ ਤੁਹਾਨੂੰ ਭਾਉਣਾ ਉਸ ਸਟੇਜ ਤੇ ਲੈ ਜਾਓ। ਕਿਵੇਂ ਲਗਾਣਾ ਕਿ ਤੁਹਾਡੀ ਰਜਾ ਏ, ਮੈਨੂੰ ਤਾਂ ਪਤਾ ਕੁਛ ਵੀ ਨਹੀਂ। ਗੁਰੂ ਨਾਨਕ ਪਿਤਾ ਜੀ ਦੇ ਘਰ ਘਰ ਭਾਈ ਲਹਿਣਾ ਤੁਰੇ, ਅੱਗੋਂ ਲੈਣ ਉਹਨਾਂ ਨੂੰ ਆਏ, ਅਸੀਂ ਤੁਰਾਂਗੇ, ਸਾਨੂੰ ਅੱਗੋਂ ਲੈ ਲਿਓ, ਪਹਿਲਾਂ ਹੀ ਖਲੋਤੇ ਨੇ। ਉਹਨਾਂ ਨੇ ਪਿਆਰਿਓ ਕਹਿ ਲੱਗੇ ਲੈਣੇ, ਖੁਦ ਨੀ ਜਾ ਸਕੀ ਦਾ ਜਿੰਨਾ ਚਿਰ ਸਤਿਗੁਰੂ ਪਿਤਾ ਜੀ ਦੇ ਇਸ਼ਾਰੇ ਸਨ ਆਪ ਤੇ ਪਾਤਸ਼ਾਹ ਨੇ। ਕਹਿ ਲੱਗੇ ਤੂੰ ਆਪ ਨੀ ਜਾ ਸਕੇਗਾ, ਅਸੀਂ ਤੈਨੂੰ ਲੈ ਕੇ ਚੱਲਦੇ ਆ, ਪਤਾ ਨੀ ਤੈਨੂੰ ਘਰ ਲੱਭੇ ਕਿ ਨਾ ਲੱਭੇ, ਤੁਸੀਂ ਘੋੜੀ ਤੇ ਚੜੇ ਰਹੋ, ਦੂਰੋਂ ਚੱਲ ਕੇ ਆਇਓ ਐਵੇਂ ਉਤਰੋਗੇ। ਆਪ ਪੈਦਲ ਤੁਰਦੇ ਨੇ, ਜਿਹਨੂੰ ਮਿਲਾਣ ਅਗਨ ਘੋੜੀਆਂ ਤੇ ਚੜਾ ਕੇ ਲਿਆਉਂਦੇ ਨੇ। ਸਤਸੰਗੀ ਜਨ ਪਹਿਲੇ ਨੇ ਕਈ ਵਾਰ ਇਹ ਕਿਹਾ, ਗਰੀਬ ਨਵਾਜ ਪਿਤਾ ਨੂੰ, ਫਕੀਰ ਸਾਈਆ ਮੈਨੂੰ ਦੱਸ ਦੇ ਮੈਂ ਪਹੁੰਚ ਜਾਵਾਂਗਾ। ਕਹਿਣ ਲੱਗੇ ਇਸ ਦੱਸਿਆ ਨੀ ਜਾਂਦਾ, ਇਸ ਤੇ ਜਿਹੜਾ ਕੋਈ ਇਸ ਘਰ ਦਾ ਰਾਹ ਪੁੱਛੇ ਉਹਨੂੰ ਉਹਦੇ ਘਰ ਛੱਡ ਕੇ ਅਸੀਂ ਆਉਂਦੇ ਹਾਂ। ਤੁਸੀਂ ਪੁੱਛੋ ਤੇ ਸਹੀ, ਗੁਰੂ ਨਾਨਕ ਪਿਤਾ ਦੇ ਘਰ ਦੀ ਕੋਈ ਬਾਤ। ਸਤਿਗੁਰੂ ਕਹਿਣ ਲੱਗੇ ਪੁੱਛਣ ਵਾਲਿਓ ਭਰੋਸਾ ਰੱਖਿਆ ਜੇ, ਤੁਹਾਨੂੰ ਇਹ ਗੁਰੂ ਨਾਨਕ ਪਿਤਾ ਦਾ ਘਰ ਬਾਕੀ ਲੋਕਾਂ ਨੂੰ ਦੱਸੇਗਾ ਨਹੀਂ, ਬਈ ਇੰਨੇ ਪਾਠ ਇੰਨੇ ਦਿਨ ਇੰਨੇ ਰਾਹ ਤੇ ਚੱਲਣਾ ਨਹੀਂ। ਕਹਿੰਦੇ ਜਦੋਂ ਸਿਦਕ ਨਾਲ ਪੁੱਛੋਗੇ ਨਾ, ਇਹ ਮੇਹਰ ਕਰਕੇ ਤੁਹਾਨੂੰ ਉਸ ਘਰ ਲੈ ਹੀ ਜਾਣਗੇ। ਤੁਸੀਂ ਉਹਦੇ ਘਰ ਦਾ ਰਾਹ ਪੁੱਛੋ ਸੀ ਸਤਿਗੁਰੂ ਜੀ ਨੂੰ ਆ ਕੇ। ਸਾਹਿਬ ਕਹਿੰਦੇ ਨੇ ਰਾਹ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬੈਰ ਕਰੇ ਨਿਵਾਸ। ਵਿਚਾਰ ਸਤਿਗੁਰਾਂ ਸਾਹਮਣੇ ਲਿਆਂਦੀਏ, ਜਰੂਰ ਉਹਨਾਂ ਨੂੰ ਪਾਉਂਦਾ ਹੋਵੇਗਾ। ਇਹ ਕੀ ਕਹਿ ਰਹੇ ਸੀ ਸਤਿਗੁਰੂ ਜੀ? ਪੁੱਛਣ ਤੋਂ ਪਹਿਲਾਂ ਇੱਕ ਗੱਲ ਕਹੀ ਨੀ, ਪਹਿਲਾਂ ਬਚਨ ਹੋਰ ਕਹੇ ਨੇ ਤੇ ਦੂਜੀ ਪੰਕਤੀ ਹੈ ਨਾ ਸਤਿਗੁਰੂ ਨੂੰ ਪੁੱਛਣਾ। ਕਹਿੰਦੇ ਤੂੰ ਕੀ ਕਰਨਾ ਹੈ ਜੇ ਸੱਚ ਨੂੰ ਜਾਣਨਾ ਹੀ ਨਾ, ਸੱਚ ਨੂੰ ਜਾਣਨਾ ਉਹਦੇ ਮਿਲਾਪ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰਾਂ ਦੇ ਦਰ ਤੇ ਟਿਕਣਾ ਪਾਓ ਮੰਜ਼ਿਲ ਨੂੰ ਪਾਉਣ ਲਈ। ਕਹਿੰਦੇ ਪਤਾ ਕੀ ਕਰਨਾ ਹੈ? ਆਤਮ ਤੀਰਥ ਕਰੇ ਨਿਵਾਸ, ਤੂੰ ਆਪਣੀ ਆਤਮਾ ਦੇ ਤੀਰਥ ਤੇ ਨਿਵਾਸ ਘਾਲ। ਅਸੀਂ ਆਤਮਾ ਵੇਖੀ ਨੇ, ਉਹਨੂੰ ਤੀਰਥ ਤੇ ਵਸੀਏ ਕਿਵੇਂ? ਕਹਿੰਦੇ ਤੂੰ ਗੁਰੂ ਨੂੰ ਪੁੱਛ ਕੇ ਨਾ ਉਹਦੇ ਤੇ ਬਹਿ ਜਾ। ਹੁਣ ਬਹਿਣਾ ਤੇ ਤੁਰਨ ਚ ਫਰਕ ਨਹੀਂ ਗਾ, ਬਹਿਣਾ ਕਿਹਦੇ ਤੇ? ਮਤਲਬ ਨਾਮ ਜਪੀਏ, ਵੱਧ ਤੋਂ ਵੱਧ ਧਿਆਨ ਆਪਣੇ ਅੰਦਰ ਇਕੱਤਰ ਕਰੀਏ ਆਪਣੇ ਤੇ। ਉਹ ਅੰਦਰ ਚ ਬੈਠਾ ਹੈ, ਉਹ ਬਾਹਰ ਤਾਂ ਨੀ ਨਾ। ਜਦੋਂ ਅਸੀਂ ਬਾਹਰ ਵੇਖਦੇ ਹਾਂ ਤੇ ਸਤਿਗੁਰੂ ਪਤਾ ਹੈ ਕੀ ਕਹਿੰਦੇ ਨੇ, ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, 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 ਸ਼ੋ ਤਨ ਕਮਲੀਏ, ਸ਼ੋ ਨੇੜੇ,
ਸ਼ੋ ਨੇੜੇ ਤਨ ਕਮਲੀਏ, ਸ਼ੋ ਨੇੜੇ, ਤਨ ਕਮਲੀਏ, ਸ਼ੋ ਨੇੜੇ।
ਬਾਹਰ ਕਿਆ ਢੂੰਢੇ, ਬਾਹਰ ਕਿਆ ਢੂੰਢੇ, ਇੱਕ ਵਾਰ ਦੋ ਵਾਰ ਯਾਤਰਾ ਕਰੋ ਧਾਰਮਿਕ ਸਥਾਨਾਂ ਤੇ, ਫਿਰ ਉਸ ਤੋਂ ਵਾਸ ਵੀ ਕਰੋ। ਪਰ ਸਾਹਿਬ ਕਹਿੰਦੇ ਜੇ ਤੂੰ ਕੱਲੀ ਯਾਤਰਾ ਕਰੇਗਾ ਤੇ ਕੁਝ ਨਹੀਂ ਮਿਲਣਾ। ਕਹਿੰਦੇ ਅਸਲ ਵਿੱਚ ਕਰ ਨਾਮ ਜਪ, ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰ, ਫਿਰ ਗੁਰਦੁਆਰਾ ਸਾਹਿਬ ਜਾਵਾਂਗੇ, ਧਾਰਮਿਕ ਅਸਥਾਨਾਂ ਤੇ ਜਾਵਾਂਗੇ। ਤੇ ਸਾਹਿਬ ਕਹਿੰਦੇ ਫਿਰ ਉਹ ਧਾਰਮਿਕ ਅਸਥਾਨ ਲੋਕਾਂ ਵਾਂਗੂ ਨੀ ਤੁਸੀਂ ਜਾਓਗੇ, ਛੇਤੀ ਨੂੰ ਮੱਥਾ ਟੇਕਿਆ, ਇੱਕ ਦਾ ਸ਼ਬਦ ਸੁਣਿਆ, ਪ੍ਰਸ਼ਾਦ ਕਰਾਇਆ ਤੇ ਘਰਦਿਆਂ ਲਈ ਪ੍ਰਸ਼ਾਦ ਲਿਆ ਤੇ ਮੂਵੀ ਬਣਾਈ, ਫੋਟੋ ਖਿੱਚੀਆਂ, ਕੁਝ ਪੁਰਾਣਾ ਤਲੋਕ ਕੇ ਤਿਆਰ ਕੇ ਜੀ ਮੈਂ ਹਰਿਮੰਦਰ ਸਾਹਿਬ ਜਾ ਆਇਆ ਜੇ। ਇਹ ਕੋਈ ਯਾਤਰਾ ਥੋੜੀ ਕਰੇ, ਜਿਵੇਂ ਹਜ਼ੂਰ ਸਾਹਿਬ ਵੀ ਗਿਆ ਪਟਨਾ ਸਾਹਿਬ ਵੀ, ਜੋ ਤੁਰਦੇ ਆ ਇੱਕ ਦਿਨ ਚ ਕਈ ਕਈ ਗੁਰੂ ਘਰਾਂ ਚ ਹੋ ਕੇ ਆ ਗਏ। ਹੁਣ ਕੰਮ ਤੇ ਚੰਗਾ ਸੀ, ਜਿੱਥੇ ਸਾਹਿਬਾਂ ਦੇ ਚਰਨ ਪਏ ਉੱਥੇ ਤੁਸੀਂ ਮੱਥਾ ਟੇਕਣ ਗਏ, ਪ੍ਰਸ਼ਾਦ ਕਰਾਏ। ਪਰ ਜਿਹੜਾ ਉਹਨੇ ਬਚਨ ਕਿਹਾ ਸੀ ਆਪਣੇ ਨਾਮ ਜਪਣਾ, ਜੇ ਉਹ ਨਹੀਂ ਕੀਤਾ ਤੇ ਸਿਆਣੇ ਪੁਰਸ਼ ਪਤਾ ਕੀ ਕਰਦੇ ਨੇ, ਖਾਸ ਕਰਕੇ ਇਹ ਗੱਲਾਂ ਸਭ ਪੁਰਸ਼ਾਂ ਦੀਆਂ ਜੀਵਨ ਚ ਤੁਹਾਨੂੰ ਮਿਲਣਗੀਆਂ। ਦਮਦਮੀ ਟਕਸਾਲ ਵਿਚ ਸੀ ਨਾ, ਤੇ ਬਾਬਾ ਤਾਰਕ ਸਿੰਘ ਜੀ ਨੇ ਪਹਿਲੇ ਕਹਿ ਦੇਣਾ ਕਿ ਹਜ਼ੂਰ ਸਾਹਿਬ ਆ ਗਿਆ ਤੇ ਸਿੰਘੋ ਸੋਹਣਾ ਘੱਟ ਤੋਂ ਘੱਟ ਦੂਜੇ ਨੂੰ ਵੇਖ ਕੇ ਸੀ ਤੇ ਰਾਤ ਨੂੰ ਸੱਚਖੰਡ ਦੇ ਆਲੇ ਦੁਆਲੇ ਬੈਠ ਕੇ ਪਹਿਲਾਂ ਹੀ ਮਿਸ ਲੋ ਪਈ ਇਹਨੇ ਨੇ ਪਾਠ ਕਰਕੇ ਘਰ ਕੋਈ ਜਪਜੀ ਸਾਹਿਬ ਦੇ ਕਿਸੇ ਕੋਈ ਚੌਪੀ ਸਾਹਿਬ ਦੇ ਜਿੰਨੇ ਦਿਨ ਰਹਿਣਾ ਹੈ ਉਨੇ ਦਿਨ ਵੱਧ ਤੋਂ ਵੱਧ ਪਾਠ ਕਰਕੇ ਨੇ, ਵੀ ਜਿਵੇਂ ਪਾਠ ਕਰਨ ਲਈ ਯਾਤਰਾ ਤੇ ਆਏ ਹੋ। ਉਹਦੇ ਤੋਂ ਬਗੈਰ ਸਾਡਾ ਹੋਰ ਕੋਈ ਕਾਰਜ ਹੀ ਨਹੀਂ ਹੈ, ਮਤਲਬ ਠੀਕ ਹੈ। ਜਾਂ ਉੱਚੇ ਨਾਮ ਜਪਣ ਲਈ ਸੁਰਤ ਜੋੜ ਕੇ ਵੇਖੀਏ, ਹੋਏਗਾ ਕੀ? ਕਦੇ ਉਮਲੀ ਤੌਰ ਤੇ ਕਰਕੇ ਵੇਖੋ, ਗੱਲੀ ਬਾਤੀ ਨਹੀਂ, ਧਿਆਨ ਨਹੀਂ ਟਿਕਦਾ। ਉਹਨਾਂ ਸਥਾਨਕ ਤੇ ਬੈਠ ਕੇ ਇੱਕ ਪਾਸੇ ਜੇ ਧਿਆਨ ਟਿਕਾਵਾਂਗੇ, ਜਿਹੜੀ ਉਥੋਂ ਬਰਕਤ ਮਿਲਣੀ ਏ ਉਹ ਆਪਣੇ ਕੰਮ ਤੇ ਨਹੀਂ ਮਿਲਣੀ। ਉੱਚੇ ਕਿਰਨਾਂ ਉਹ ਰਹਿਮਤ ਗੁਰੂ ਪੀਰਾਂ ਦੀਆਂ ਮਿਹਰਾਂ ਪਰ ਤੱਕ ਵਰਤਦੀਆਂ ਨੇ, ਪਰ ਉਹ ਅਸੀਂ ਅੰਦਰ ਜਾਵਾਂਗੇ ਤੇ ਅੰਦਰੋਂ ਉਧਰੋਂ ਸਿਣੇ ਪਾਉਣਗੇ ਪਿਆਰਿਓ, ਤੇ ਪਰ ਅੰਦਰ ਗਏ ਨੀ ਤੇ ਸਿਣੇ ਕਾਹਦੇ। ਜਿਵੇਂ ਬਾਕੀ ਜਗ੍ਹਾ ਵੇਖੀਆਂ ਉਹਦਾ ਗੁਰੂ ਘਰ ਵੇਖ ਕੇ ਆ ਜਾਂਦੇ ਹਾਂ। ਸਾਹਿਬ ਕਹਿੰਦੇ ਤਾਂ ਹੀ ਯਾਤਰਾ ਤੋਂ ਪਹਿਲਾਂ ਵੀ ਉਦਾਂ ਦੇ ਸਨ ਤੇ ਯਾਤਰਾ ਤੋਂ ਬਾਅਦ ਚ ਵੀ ਉਦਾਂ ਦੇ। ਕੀ ਵਰਤ ਪਿਆ? ਇਹੀ ਕਹਿ ਲਿਆ ਨਾ ਵੀ ਮੈਂ ਨੀ ਗੁਰੂ ਘਰਾਂ ਚ ਜਾ। ਸਾਹਿਬ ਕਹਿੰਦੇ ਗੁਰੂ ਕਹਿੰਦਾ ਹੈ ਪਹਿਲਾਂ ਇੱਕ ਤੀਰਥ ਹੈ ਤੇਰੇ ਅੰਦਰ, ਉਹਦੇ ਤੇ ਤੂੰ ਇਸ਼ਨਾਨ ਕਰਨਾ, ਰੋਜ਼ ਕਰਨਾ ਹੈ ਤੇ ਰੋਜ਼ ਨਹੀਂ। ਇੱਥੇ ਬਚਨ ਸਤਿਗੁਰੂ ਨੂੰ ਪੁੱਛ ਕੇ ਵਹਿਰ ਕਰੇ ਨਿਵਾਸ। ਜਪਜੀ ਸਾਹਿਬ ਵਿੱਚ ਬਚਨ ਨਾ ਗਾਵੀਏ ਸੁਣੀਏ ਮਨ ਰੱਖੀਏ ਭਾਉ, ਇਹ ਦਾ ਤਰੀਕਾ ਹੀ ਨਾਮ ਗਾਉਣਾ, ਫਿਰ ਅੰਦਰੋਂ ਸੁਣਨਾ, ਫਿਰ ਮੰਨਣਾ ਗੁਰੂ ਕੇ ਪਿਆਰਿਓ। ਫਿਰ ਬਚਨ ਅੱਗੇ ਜਾ ਕੇ ਕਰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਦਾ ਤੀਰਥ ਮਰ ਨਾਓ। ਕਹਿੰਦੇ ਇਸ ਤਰ੍ਹਾਂ ਅੰਦਰ ਦੇ ਤੀਰਥ ਤੇ ਜਾਈਦਾ, ਸੁਣਿਆ ਨਾ ਪਹਿਲਾਂ ਬਾਹਰੋਂ ਅਭਿਆਸ ਕਰਕੇ ਫਿਰ ਅੰਦਰੋਂ ਸੁਣੀਏ। ਫਿਰ ਕਹਿੰਦੇ ਜੋ ਸੁਣ ਲਿਆ ਬਸ ਉਹਨੂੰ ਮੰਨ ਲਿਆ ਤੇ ਇਹੀ ਹੈ ਸੱਚ, ਫਿਰ ਉਹਨੂੰ ਪ੍ਰੇਮ ਕਰੋ। ਅੰਦਰ ਉਹ ਤੀਰਥ ਤੇ ਸੁਰਤੀ ਗਏ, ਜਦੋਂ ਗਏ ਤੇ ਹੁਣ ਕੀ ਹੋਏਗਾ? ਕਹਿੰਦੇ ਹੁਣ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਘਰੇ ਵਾਸ, ਪੱਕਾ ਡੇਰੇ ਲੱਗਦੇ, ਕੰਮ ਕੇ ਜਾਣਾ ਇਸ ਤੀਰਥ ਦਾ, ਉੱਤੇ ਸੁਰਤੀ ਧਿਆਨ ਰੱਖਣਾ ਆਪਣਾ। ਜੇ ਗੁਰੂ ਘਰ ਗਏ ਤੇ ਤਾਂ ਉੱਥੇ ਜਿੱਥੇ ਵੀ ਗਏ ਅੰਦਰ ਜਿਹੜੀ ਸੁਰਤੀ ਹੈ ਉਸੇ ਹੀ ਆਪਣੇ ਤੀਰਥ ਤੇ ਟਿਕੀ ਰਹੇ। ਨਾਮ ਨਾਲ ਕਿਸੇ ਨਾ ਕਿਸੇ ਪਦ ਨਾਲ ਕੋਈ ਗੁਰਬਾਣੀ ਦੀ ਪੰਕਤੀ ਪੜ ਲਈ, ਵਾਹਿਗੁਰੂ ਸ਼ਬਦ ਕਹਿ ਲਿਆ, ਜੇ ਚਾਰ ਫਿਰ ਹੋਰ ਲੋਕ ਨੇ ਉੱਚੀ ਨਹੀਂ ਕਹਿ ਸਕਦੇ, ਹੌਲੀ ਕਹਿ ਲਿਆ ਜਾਂ ਕਿਆ ਨਾ, ਕੇਵਲ ਧਿਆਨ ਹੀ ਹੋਵੇ। ਧਿਆਨ ਦੀ ਸਾਰੀ ਕਹਾਣੀ ਕਿਸੇ ਢੰਗ ਨਾਲ ਵੀ ਕਰੀਏ। ਸਾਹਿਬ ਕਹਿੰਦੇ ਜਦੋਂ ਉਹਦੇ ਤੇ ਬੈਠਾਂਗੇ ਨਾ, ਉਹਨੂੰ ਕਹਾਂਗੇ ਵੀ ਸਤਿਗੁਰੂ ਦੇ ਹੁਕਮ ਵਿੱਚ ਚੱਲ ਰਹੇ, ਇਹਨੇ ਪੁੱਛਿਆ ਸੀ, ਉਹਨੇ ਦੱਸਿਆ ਸੀ, ਇਹਨੇ ਮੰਨ ਲਿਆ। ਫਿਰ ਵੇਖੋ ਜੋ ਕੁਝ ਅਸੀਂ ਪੁੱਛਦੇ ਫਿਰਦੇ ਆ ਨਾ ਕਿ ਕੀ ਕੁਝ ਨਹੀਂ ਵਾਪਰਦਾ, ਸਗੋਂ ਕੁਝ ਵਾਪਰੇਗਾ। ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਆਪ ਲੈ ਕੇ ਗਏ, ਬਸ ਮਿਹਰ ਕੀਤੀ ਨੇ, ਆਪ ਤਖਤ ਤੇ ਬੈਠੇ। ਜਦੋਂ ਉਹ ਕੋਟੀ ਬੰਨ ਕੇ ਆਏ ਤੇ ਵੇਖਿਆ ਤਾਂ ਉਹੀ ਧੰਨ ਗੁਰੂ ਨਾਨਕ ਨਿਰੰਕਾਰ, ਜਿਨ੍ਹਾਂ ਨੂੰ ਮੈਂ ਪੈਦਲ ਤੋਰ ਕੇ ਲਿਆਂਦਾ, ਆਪ ਸਵਾਰੀ ਤੇ ਚੜ ਕੇ ਆਇਆ। ਬਸ ਇੱਕੋ ਤੱਕਣੀ ਸੀ, ਦੂਜਾ ਕੋਈ ਸਵਾਲ ਨਹੀਂ। ਕੁਝ ਪੁੱਛਣ ਦੀ ਲੋੜ ਨਹੀਂ ਪਈ, ਕੋਈ ਦੱਸਣ ਦੀ। ਸਿਰ ਝੁਕਾਤਾ ਏ ਤੇ ਸਿਰ ਚੁੱਕ ਲਿਆ ਏ, ਇਹਨੇ ਚਿਰ ਚ ਖੇਡ ਵਰਤ ਗਈ ਏ। ਬਸ ਇਸ ਘਰ ਦੀ ਹੋਰ ਮਰਿਆਦਾ ਜੇ। ਹੁਣ ਭਾਈ ਗੁਰਦਾਸ ਸਾਹਿਬ ਦੀ ਨਾ ਵਾਰ ਬੜੀ ਪੜੀ ਜਾਣੀ ਹੈ ਦਿਨਾਂ ਚ। ਪਹਿਲਾਂ ਬਾਬੇ ਖਾਤਾ ਬਖਸ਼ ਲਾਨ, ਪਿੱਛੋਂ ਦੇ ਫਿਰ ਘਾਲ ਕਮਾਈ। ਕੀ ਮਤਲਬ ਏ? ਦੁਨੀਆਂ ਚ ਤਾਂ ਪਹਿਲਾਂ ਘਾਲ ਨਾ ਹੁੰਦੀ, ਬਖਸ਼ਿਸ਼ ਬਾਅਦ ਵਿਚ ਮਿਲਦੀ ਏ। ਇੱਥੇ ਭਾਈ ਸਾਹਿਬ ਕਹਿੰਦੇ ਬਖਸ਼ਿਸ਼ ਪਹਿਲਾਂ, ਘਾਲਣਾ ਬਾਅਦ ਵਿਚ। ਦੁਨੀਆਂ ਵਾਲਾ ਮਨ ਕਿਵੇਂ ਸਮਝੇਗਾ? ਉੱਥੇ ਕਹੇਗਾ ਵੀ ਪਹਿਲਾਂ ਪੜਾਂਗੇ ਫਿਰ ਡਿਗਰੀ ਮਿਲੇਗੀ। ਇੱਥੇ ਭਾਈ ਸਾਹਿਬ ਕਹਿੰਦੇ ਨੀ, ਪਹਿਲਾਂ ਡਿਗਰੀ ਤੇ ਬਾਅਦ ਵਿਚ ਪੜ੍ਹਨਾ। ਇੱਕ ਹੀ ਕਹਾਣੀ ਹੋਈ ਪਿਆਰੇ। ਸਤ ਪੁਰਸ਼ਾਂ ਦਾ ਬਚਨ ਦੇ ਯਾਦ ਰੱਖਣਾ, ਜਦੋਂ ਕੋਈ ਸਤਿਗੁਰੂ ਜੀ ਦੇ ਘਰ ਆ ਗਿਆ, ਉਹਨਾਂ ਦੇ ਚਰਨਾਂ ਚ ਲੈ ਪਾਉਂਦਾ, ਪਾਠ ਸ਼ੁਰੂ ਹੋ ਗਿਆ ਜਾਂ ਅੰਮ੍ਰਿਤਧਾਰੀ ਹੋ ਗਏ ਹਾਂ, ਸਤਿਗੁਰੂ ਕੀ ਸੰਗਤ ਚ ਆ ਗਏ ਹਾਂ, ਉਹਨੇ ਤੁਹਾਨੂੰ ਬਖਸ਼ ਦਿੱਤਾ ਏ, ਹੁਣ ਉਸ ਤੁਨੇ ਤੁਹਾਡੇ ਤੋਂ ਘਾਲਣਾ ਕਲਵਾਈਏ। ਉਹ ਕਿੰਨੇ ਕੁ ਘਾਲਦੇ ਹੋ? ਪਹਿਲਾਂ ਕਾਰਜ ਹੋ ਚੁੱਕਾ ਹੈ, ਪਰ ਜੇ ਉਹ ਘਾਲਣਾ ਨਹੀਂ ਘਾਲਾਂਗੇ, ਉਹ ਕਾਰਜ ਅਸੀਂ ਖੁਦ ਅਧੂਰਾ ਰੱਖਾਂਗੇ। ਉਧਰੋਂ ਨਹੀਂ, ਉਹਨੇ ਮਿਹਨਤ ਕੀਤੀ ਏ, ਕਹਿੰਦੇ ਲੈ ਤੁਹਾਨੂੰ ਲੈ ਆਂਦਾ। ਘਾਲਣਾ ਦਾ ਕੀ ਮਤਲਬ ਹੈ? ਕਿਉਂ ਘਾਲਦੇ? ਜਦੋਂ ਬਖਸ਼ ਦਿੱਤਾ ਤੇ ਫਿਰ ਕੀ ਲੋੜ ਘਾਲਦੇ? ਉਹਨੇ ਬਖਸ਼ ਦਿੱਤਾ ਏ, ਪਰ ਸਾਡਾ ਅੰਦਰ ਇਤਨਾ ਮਲੀਨ ਤਰਕਾਨੰਦ ਹੋਇਆ, ਸਾਨੂੰ ਅਹਿਸਾਸ ਹੀ ਨਹੀਂ ਹੋਏਗਾ ਕਿ ਸਾਨੂੰ ਕੁਝ ਮਿਲ ਗਿਆ। ਉਹ ਜਿਉਂ ਜਿਉਂ ਅਸੀਂ ਸੇਵਾ ਸਿਮਰਨ ਸੰਗਤ ਪਾਠ ਕਰਾਂਗੇ, ਅੰਦਰੋਂ ਉਹ ਮੈਲ ਕੱਢਾਂਗੇ। ਵੇਖਦੇ ਹੋ ਨਾ, ਅਸੀਂ ਕਰਦੇ ਹਾਂ ਸੁਰਤੀ ਨੂੰ ਅੰਦਰ, ਉਹ ਜਾਣ ਹੀ ਦਿੰਦੇ, ਅੰਦਰ ਹੀ ਬੈਠੇ ਨੇ ਦੁਸ਼ਮਣ। ਬਸ ਕਹਿੰਦੇ ਉਹ ਜਿਹੜੀ ਜੰਗ ਏ, ਉਹ ਤੁਸਾਂ ਆਪ ਜਿੱਤਣੀ, ਤੁਹਾਡੇ ਕੋਲੋਂ ਉਹ ਕਾਰਜ ਕਰਵਾਉਣਾ। ਸਤਿਗੁਰਾਂ ਨੇ ਉਹ ਹਰ ਕਿਸੇ ਨੂੰ ਖੁਦ ਕਰਨਾ ਪੈਂਦਾ ਹੈ, ਇਹ ਉਹਨਾਂ ਦੀ ਮਿਹਰ। ਪਿੱਛੋਂ ਘਾਲ ਕਮਾਈ ਕਰਵਾਈ, ਭਾਈ ਲੈਣਾ ਤੇ ਜਿਵੇਂ ਮਿਹਰ ਵਰਤੇ, ਉਹ ਤਾਂ ਸਰੂਪ ਹੋ ਕੇ ਬਾਅਦ ਵਿਚ 7 ਸਾਲ ਸਰੀਰਕ ਤੌਰ ਤੇ ਘਾਲਣਾ ਕਰਵਾਈਏ। ਪਿਆਰਿਓ, ਇਹ ਸਤਿਗੁਰੂ ਜੀ ਦੇ ਘਰ ਹੀ ਇਹ ਦਾਤਾਂ ਦੇ ਹੋਰ ਕਿਧਰੇ ਨੇ? ਅਸੀਂ ਕਹਿੰਦੇ ਜੀ ਸਾਨੂੰ ਬਖਸ਼ੋ, ਅਸੀਂ ਕਹਿਣਾ ਏ, ਪਰ ਨਾਲ ਭਰੋਸਾ ਕਰਿਆ ਜੇ ਉਹਨੇ ਬਖਸ਼ਿਆ ਏ ਤੇ ਕੋਲ ਪਟਾਇਆ ਏ, ਹੁਣ ਉਹਦੇ ਹੁਕਮ ਨੂੰ ਤਕੜੇ ਹੋ ਕੇ ਚਾਂਪ ਨਾਲ ਮੰਨਣਾ ਹੁੰਦਾ ਹੈ। ਜੇ ਉਧਰੋਂ ਕੋਈ ਕਮੀ ਏ ਤੇ ਫਿਰ ਉਲਾਮਾ ਉਹਨੂੰ ਨੀ, ਉਲਾਮਾ ਸਾਨੂੰ ਮਿਲੇਗਾ ਵੀ ਤੁਹਾਨੂੰ ਘਰ ਲੈ ਆਂਦਾ ਏ ਤੇ ਹੁਣ ਤੁਸੀਂ ਦਾਤਾਂ ਕੇਵਲ ਚੁੱਕਣੀਆਂ ਨੇ, ਪਾਣੀ ਨਾ ਕਿਸੇ ਨੂੰ ਮਿਲੇ। ਤੇ ਸਤਿਗੁਰੂ ਕਹਿਣ ਵੀ ਅਸੀਂ ਨਦੀਓ ਹੀ ਤੇਰੇ ਸਾਹਮਣੇ ਵਗਾ ਦੇਨੇ ਆ, ਜਿਹਦਾ ਕੋਈ ਅੰਤ ਨੀ ਪਾਣੀ ਦਾ। ਤੁਸੀਂ ਕਹੀਏ ਕੋਲ ਚੁੱਕ ਕੇ ਬੁੱਕ ਵਿਚ ਪਿਆਵੇ ਨੀ ਸਤਿਗੁਰੂ ਸਾਹਿਬ ਕਹਿੰਦੇ ਤੁਸੀਂ ਕੇਵਲ ਪੀਣਾ ਹੈ, ਬਸ ਇਹਨਾਂ ਭੁੱਖਾਂ ਨੂੰ। ਪਰ ਜਿੰਨੀ ਅਸੀਂ ਘਾਲਣਾ ਘੁਲਣਾ ਘਾਟਦੇ ਹਾਂ ਨਾ, ਇਹ ਕੇਵਲ ਬੁੱਕ ਚੁੱਕ ਕੇ ਪਾਣੀ ਪੀਣ ਦੀ ਘਾਟ ਹੋਰ ਕੁਝ ਵੀ ਨਹੀਂ, ਕਿਉਂਕਿ ਮੇਹਰ ਉਹਨੇ ਕੀਤੀ ਸਾਹਮਣੇ ਕੜਾਈ। ਕਹਿੰਦਾ ਤੂੰ ਇੱਕ ਵਾਰੀ ਵਾਹਿਗੁਰੂ ਕਹੇਗਾ, ਮੈਂ ਕਰੋੜ ਵਾਰੀ ਦਾ ਤੈਨੂੰ ਆਪਣੇ ਕੋਲੋਂ ਹੀ ਬਲ ਦੇ ਦਿਆਂਗਾ। ਤੂੰ ਕੌਡੀ ਭੇਟ ਕਰੇਗਾ, ਚੰਗਾ ਤੂੰ ਭੇਟ ਤੇ ਕੀਤੀ ਨਾ, ਮੈਂ ਤੇਰੇ ਸਾਰੇ ਖਜ਼ਾਨੇ ਹੀ ਭਰ ਦਿਆਂਗਾ। ਤੂੰ ਕਿਉਂਕਿ ਹੁਣ ਸਾਡੇ ਘਰ ਬਚਣ ਮੰਨ ਲਿਆ। ਇਸ ਤੋਂ ਬਾਅਦ ਪਿਆਰੇ ਉਹਦਾ ਸ਼ੁਕਰਾਨਾ ਜਾਂ ਉਹਦੀ ਮਿਹਰ ਨੂੰ ਅਸੀਂ ਕਿਵੇਂ ਦੇਖ ਸਕਦੇ ਹਾਂ? ਹੁਣ ਉੱਠ ਕੇ ਸ਼ੁਕਰਾਨਾ ਨਿਕਲਣਾ ਚਾਹੀਦਾ। ਇੱਕ ਵਾਰ ਪਿਆਰ ਨਾਲ ਪੜੋ ਜੇ, ਓਂਜਾ ਕੁਰਬਾਨ ਸਾਈਂ ਆਪਣੇ, ਓਂਜਾ ਕੁਰਬਾਨ ਸਾਈਂ ਆਪਣੇ। ਕੁਰਬਾਨ ਕਿਵੇਂ ਜਾਈਦਾ ਹੈ? ਕਮਾਲ ਏ ਸਤਿਗੁਰਾਂ ਦੀ। ਕਹਿੰਦੇ ਹੋਏ ਆਨੰਦ ਕਣਾ ਮਨ ਤਨ ਜਾ ਆਪਣੇ, ਹੋਏ ਆਨੰਦ ਕਣਾ ਮਨ ਤਨ ਜਾ ਆਪਣੇ। ਜਪੋਗੇ ਤਨ ਕਰਕੇ ਵੀ ਜਪੋਗੇ। ਕਹਿੰਦੇ ਘਣਾ ਆਨੰਦ ਖੁਸ਼ੀਆਂ ਨਾਲ ਭਰ ਦਿਆਂਗੇ। ਕਦੋਂ ਭਰੀਦਾ? ਜਦੋਂ ਉਹ ਆਪ ਚਰਨੀ ਲਾਉਂਦਾ, ਆਪ ਆਪਣੇ ਚਰਨਾਂ ਨਾਲ ਜੋੜਦਾ, ਤੇ ਕਹਿੰਦੇ ਇਹ ਹੈ ਤੂੰ ਮੰਜਾ ਕੁਰਬਾਨ ਸਾਈ ਆਪਣੇ ਤੋ ਕਹਿ ਗੱਲ ਥੋੜੀ ਲੰਬੀ ਹੋਏ ਕਿਉਂਕਿ ਸਵਾਈਤਾਂ ਦੇ ਸ਼ੁਰੂਆਤ ਸੀ ਪਹਿਲ ਦੇ ਸਤਿਗੁਰੂ ਜੀ ਕਿਰਪਾ ਕਰਦੇ ਹੁਣ ਭੱਟਾਂ ਨੂੰ ਵੇਖੋ ਪਿੱਛੇ ਖੜੇ ਗੁਰੂ ਅੰਗਦ ਪਿਤਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸਾਹਮਣੇ ਰੱਖਿਆ ਨੇ ਕਹਿੰਦੇ ਜੀ ਉਹ ਕਰਤਾ ਪੁਰਖ ਧਾਨੇ ਉਹ ਕਾਰਨ ਕਰਤਾ ਸਭੋ ਕੁਝ ਉਹਦੇ ਕੀਤਾ ਹੋ ਰਿਹਾ ਸਮਰੱਥ ਨੇ ਸਤਿਗੁਰ ਧੰਨ ਨਾਨਕ ਕਹਿੰਦੇ ਗੁਰੂ ਨਾਨਕ ਸਾਹਿਬ ਸਤਿਗੁਰੂ ਤੁਹਾਨੂੰ ਸਤਿਗੁਰੂ ਕਹਿ ਰੱਖਦੇ ਹਾਂ ਪਹਿਲਾਂ ਪਰਮੇਸ਼ਰ ਕਿਹਾ ਨੇ ਹੁਣ ਉਸੇ ਸਤਿਗੁਰੂ ਕਹਿੰਦੇ ਤੁਮ ਜਿਹੜੇ ਤੁਹਾਨੂੰ ਨਾ ਉਹ ਕਿਹਨੂੰ ਕਿਹਾ ਏ ਉਹਨਾਂ ਦੀ ਤਜੋਰੀ ਗੁਰੂ ਨਾਨਕ ਸਾਹਿਬ ਤੁਸੀਂ ਵੀ ਧੰਨ ਮਸਤਕ ਤੁਮ ਧਰੇ ਭੋਜਨ ਖਰਚੋ ਤੁਸੀਂ ਆਪਣਾ ਮੇਰਾ ਵਾਲਾ ਹੱਥ ਰੱਖਿਆ ਭਾਈ ਲਹਿਣੇ ਦੇ ਮਸਤਕ ਤੇ ਜਦੋਂ ਰੱਖਿਆ ਨਾ ਤੇ ਹੋਇਆ ਕਿ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਟੋ ਚਾਜ ਸੁਰ ਨਾਲ ਗਣ ਗੁਣ ਗੋਇਤ ਅਦਾਜ ਇਹਦੇ ਅਰਥ ਨੇ ਮੈਂ ਉਹਦੇ ਜਿਸ ਤਰ੍ਹਾਂ ਵਿਸਰਾਮ ਦੇ ਹਿਸਾਬ ਨਾਲ ਸਾਹਮਣੇ ਕਰਾਂ ਬੱਚੇ ਨੇ ਜਦੋਂ ਤੁਸਾਂ ਨੇ ਮਸਤਕ ਤੇ ਹੱਥ ਧਰਿਆ ਲੈਣਾ ਦੇ ਅੰਦਰ ਸਹਿਜ ਆਤਮਕ ਅਡੋਲਤਾ ਇਕਦਮ ਬਣ ਗਈ ਸਜਦਾ ਤੇ ਸ਼ਹਿਬ ਲਾਣੀ ਕਹਿੰਦੇ ਅੰਦਰੋਂ ਅੰਮ੍ਰਿਤ ਦੀਆਂ ਸ਼ਹਿਬਰਾਂ ਲੱਗ ਪਈਆਂ ਭਾਈ ਲੈਣੇ ਦੇ ਅੰਦਰ ਹੁਣ ਬਾਹਰੋਂ ਤੇ ਕੁਝ ਵੀ ਨਹੀਂ ਹੋਇਆ ਕੇਵਲ ਇੱਕ ਮੱਥਾ ਟੇਕਣਾ ਕਹਿੰਦੇ ਜਦੋਂ ਸਤਿਗੁਰੂ ਜੀ ਕਿਸੇ ਦੇ ਮਸਤਕ ਤੇ ਹੱਥ ਰੱਖਦੇ ਨੇ ਨਾ ਤੇ ਅੰਦਰੋਂ ਅੰਮ੍ਰਿਤ ਦੇ ਜਿਵੇਂ ਮੀਂਹ ਪੈਂਦਾ ਹੈ ਨਾ ਮੁੜ ਪਾਰਕੇ ਦੇ ਸ਼ਹਿਬਰ ਲੱਗਦੇ ਅੰਦਰ ਇਕਦਮ ਇਕਟਣਾ ਵਾਪਰੀ ਕੀ ਹੋਇਆ ਸੁਰ ਨਾਲ ਗਣਪੁਨ ਗੋਇਚ ਅਗਾਜ ਅਗਾਜ ਕਰਕੇ ਪ੍ਰਤਾਪ ਪ੍ਰਗਟ ਤੌਰ ਤੇ ਪਿਆਰਿਓ ਜਿਹੜੇ ਇਸ ਦਾਤ ਨੂੰ ਦੇਵਤੇ ਮਨੁੱਖ ਮੁਨੀ ਜਨ ਗਣ ਜਨ ਸਮੂਹ ਮੰਗਦੇ ਨੇ ਉਹ ਸਾਰੇ ਤੇ ਸਾਰੇ ਗੋਇਚ ਦਾ ਅਰਥ ਪਿਆਰਿਓ ਯਈਆ ਹੈ ਵੈਸੇ ਜੱਜਾ ਨਹੀਂ ਜੇ ਸੁਗੰਧਿਤ ਹੋਣਾ ਕਹਿਣ ਲੱਗੇ ਇਸ ਛੋੜਾ ਜੇ ਨੂੰ ਧੀਰ ਵਿਚਾਰਿਆ ਜੇ ਮੈਂ ਬੇਨਤੀ ਕਰ ਲੱਗਾ ਜਦੋਂ ਸਤਿਗੁਰੂ ਇੱਕ ਤੇ ਕਿਰਪਾ ਕਰਦੇ ਨੇ ਨਾ ਮੰਨ ਲਓ ਇਸ ਸੰਗਤ ਵਿੱਚ ਇੱਕ ਤੇ ਮੇਰ ਖੋਈ ਉਸ ਮੇਰ ਦੇ ਸਦਕਾ ਉਹ ਮੇਰ ਦੀ ਸੁਗੰਧੀ ਚਾਰ ਚਫੇਰੇ ਉਹਨਾਂ ਦੇ ਕੋਲ ਬੈਠਣ ਵਾਲਿਆਂ ਕੋਲ ਵੀ ਹੋਏਗੀ ਤੇ ਇਸ ਤੋਂ ਅੱਗੇ ਹੋਰ ਬਾਤ ਜੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਨਾਲ ਮਿਲ ਕੇ ਨਾਮ ਜਪਦੇ ਸੇਵਾ ਕਰਦੇ ਉਹਨਾਂ ਤੱਕ ਵੀ ਉਹਦੀ ਮਿਹਰ ਦਾ ਪ੍ਰਭਾਵ ਤੇ ਅਸਰ ਪ੍ਰਤੱਖ ਜਾਂਦਾ ਹੈ ਸਤਸੰਗਿਓ ਪਰ ਇਹਨੂੰ ਆਪਾਂ ਆਪ ਨੀ ਵੇਖ ਸਕਦੇ ਉਹ ਦਿਖਾਵੇ ਤੇ ਉਹ ਤਰਸ ਕਰੇ ਤੇ ਵੇਖਾਂਗੇ ਸਾਡੇ ਆਪਣੇ ਵਸ ਨਹੀਂ ਇਹ ਸਾਰੇ ਪਾਈ ਲੈਣੇ ਤੇ ਅੰਮ੍ਰਿਤ ਦੀ ਵਰਖਾ ਹੋਏ ਉਦੋਂ ਇਹਨਾਂ ਸਾਰਿਆਂ ਤੇ ਵੀ ਹੋਏ ਸਤਸੰਗ ਜਿਹੜਾ ਵੀ ਗੁਰੂ ਅੰਗਦ ਪਿਤਾ ਜੀ ਦੇ ਕੋਲ ਉਹਨਾਂ ਤੇ ਵੀ ਕੋਈ ਜਿਹੜਾ ਉਸ ਵਕਤ ਤੇ ਥੋੜਾ ਜਿਹਾ ਕੋਈ ਸ਼ੱਕ ਨਾ ਰਹਿ ਜਾਵੇ ਭਾਈ ਗੁਰਦਾਸ ਸਾਹਿਬ ਨੇ ਬਹੁਤ ਵਾਰੀ ਉਹਨਾਂ ਨੇ ਸੁਖਦੇਵ ਰਿਸ਼ੀ ਜਿਹਨਾਂ ਬਾਰੇ ਆਪਾਂ ਕੱਲ ਗੱਲ ਕੀਤੀ ਸੀ ਉਹਨਾਂ ਇੱਕ ਨਾ ਵਾਰਕ ਵਿੱਚ ਇਸ਼ਾਰਾ ਵੀ ਕਰਦੇ ਹਾਂ ਪਰ ਗੱਲ ਉਹ ਹੀ ਆ ਗਈ ਵਰਤਦਾ ਬਹੁਤ ਕੁਝ ਪਿਆ ਹੈ ਪਰ ਅਸੀਂ ਦੇਹ ਧਿਆਨ ਨਹੀਂ ਹੋਣ ਕਾਰਨ ਸੁਰਤੀ ਦੇ ਮਾਰਗ ਤੇ ਨਾ ਜਦੋਂ ਚੱਲੀਏ ਫਿਰ ਪਤਾ ਨੀ ਲੱਗਦਾ ਕਿ ਕੀ ਹੋ ਰਿਹਾ ਇਹ ਤੇ ਬਾਹਰਲੀ ਗੱਲ ਹੈ ਜਿਹੜਾ ਵੀ ਕਿਸੇ ਕੰਮ ਦਾ ਕੁਮਾਰ ਹੈ ਉਹ ਜਿਸ ਅੱਖ ਨਾਲ ਵੇਖਦਾ ਹੈ ਕਿਸੇ ਚੀਜ਼ ਨੂੰ ਆਮ ਬੰਦਾ ਨਹੀਂ ਵੇਖ ਸਕਦਾ ਇਹ ਤਾਂ ਆਪਾਂ ਸਾਰੇ ਮੰਨਦੇ ਹਾਂ ਕੋਈ ਕੰਮ ਕਰਦਾ ਹੈ ਕੋਈ ਜ਼ਿਮੀਂਦਾਰ ਆਏ ਜ਼ਿਮੀਂਦਾਰ ਲੰਘੇਗਾ ਖੇਤਾਂ ਕੋਲੋਂ ਇਕਦਮ ਪਹਿਚਾਣ ਲਏਗਾ ਕਿ ਇਹ ਫਸਲ ਕਿਉਂ ਨੀ ਵਾਤੀ ਕੋਲ ਦੇ ਇਹਨੂੰ ਪਾਣੀ ਦੀ ਘਾਟ ਹੈ ਕਿ ਕੋਈ ਕੀੜਾ ਲੱਗਾ ਹੋਇਆ ਦੂਜੇ ਨੂੰ ਕੁਝ ਵੀ ਪਤਾ ਪਏਗਾ ਕਿ ਛੋਟੀ ਜੀ ਉੱਤੇ ਬਹੁਤ ਵੱਡੀ ਸੀ ਕੋਈ ਵੀ ਤੁਸੀਂ ਕੰਮ ਕਰੋ ਇਸੇ ਤਰ੍ਹਾਂ ਰੱਬ ਦੇ ਪਿਆਰ ਵਿੱਚ ਜਦੋਂ ਅਸੀਂ ਉਸ ਰਾਤ ਤੇ ਤੁਰੀਏ ਸੁਰਤੀ ਬਰੀਕ ਹੋਵੇ ਉਦੋਂ ਜਦੋਂ ਕੋਈ ਘਟਨਾ ਵਾਪਰਦੀ ਉਹਦਾ ਪਤਾ ਲੱਗਦਾ ਹੈ ਸੁਖਦੇਵ ਦਾ ਜਦੋਂ ਜਨਮ ਹੋਇਆ ਕਹਿੰਦੇ ਉਦੋਂ ਜਿੱਥੇ ਜਿੱਥੇ ਕੋਈ ਆਤਮਾ ਬੈਠੀਆਂ ਸਨ ਜਪਣ ਵਾਲੀਆਂ ਉਹਨਾਂ ਤੱਕ ਉਹਨਾਂ ਸਭਨਾਂ ਨੇ ਉਸ ਘੜੀ ਉਸ ਆਨੰਦ ਨੂੰ ਮਾਣਿਆ ਚਲੋ ਪੁਰਾਣੀ ਬਾਤ ਕਲਗੀਆਂ ਵਾਲਕ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਪਟਨਾ ਸਾਹਿਬ ਭੀਖਣ ਸ਼ਾਹ ਕਿੱਥੇ ਨੇ ਠਸਕੇ ਸੈਂਕੜੇ ਉਹ ਦੂਰ ਬੈਠੇ ਨੇ ਪ੍ਰਕਾਸ਼ ਉੱਚੇ ਹੋਇਆ ਕਿਸੇ ਦਾ ਆਗਮਨ ਪੂਰਿਆਂ ਦਾ, ਪਰ ਚਾਨਣ ਇਧਰ ਕੋਰਿਆ ਕੱਲਾ ਭੀਖਣ ਛਾਨਵੀ ਉਹਦੇ ਇਤਿਹਾਸ ਵਿੱਚ ਨਾ ਹੈ ਨਾ। ਜਿਹੜੀ ਜਿਹੜੀ ਕੋਈ ਆਤਮਾ ਉਹਦੇ ਪਿਆਰ ਵਿੱਚ ਜੁੜੀਏ, ਹਰ ਕਿਸੇ ਨੂੰ ਪਤਾ ਲੱਗਾ ਕਿ ਅੱਜ ਨਿਰੰਕਾਰ ਨੇ ਕੋਈ ਧਰਤੀ ਤੇ ਵੱਡਾ ਕ੍ਰਿਸ਼ਮਾ ਕੀਤਾ ਹੈ। ਸਤ ਸੰਗਤ, ਇਹ ਪ੍ਰਤੱਖ ਵਾਪਰਦਾ ਹੈ। ਭੱਟਾ ਨੇ ਐਵੇਂ ਨੀ ਕਿਹਾ ਆਗਾਜ ਪ੍ਰਤੱਖ ਪ੍ਰਗਟ ਕਲਾਵੰਤ ਨੇ, ਪਰ ਦੇਖੇਗਾ ਉਹ ਜਿਹਨੇ ਖੁਦ ਅੰਦਰੋਂ ਉਹਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਉਹ ਦਿਖਾਏਗਾ ਨਾ। ਆਪ ਨੀ ਅਸੀਂ ਕੁਝ ਕਰ ਸਕਦੇ ਉਹਦੇ ਆਪਣੇ ਕੱਤ ਵਿੱਚ। ਸਾਨੂੰ ਕਹਿੰਦੇ ਤੁਸੀਂ ਮਿਲਣ ਲਈ ਤਰਲੇ ਕਰੋ, ਮੇਲ ਲਿਓ ਦਿਆਲ ਤੈ ਪੈ ਦੁਆਰ ਦਿਆ, ਪਰ ਫਿਰ ਆਪ ਵੀ ਕਹਿੰਦੇ ਨੇ ਤੁਸੀਂ ਮਿਲਣ ਲਈ ਅਰਦਾਸਾਂ ਕਰੋ ਘਾਲਣਾ, ਪਰ ਤੁਸੀਂ ਮਿਲ ਨਹੀਂ ਸਕੋਗੇ ਖੁਦ ਆਪਣੇ ਯਤਨ ਨਾਲ। ਕਿਰਤ ਕਰਨ ਕੇ ਵਿਛੜੇ ਕਰ ਕਿਰਪਾ, ਮੇਲੋ ਰਾਮ ਉਹਨੂੰ ਕਹਿਣਾ ਸਤਿਗੁਰਾਂ ਨੂੰ ਤੁਸੀਂ ਮੇਲੋ, ਤੇ ਫੇਰ ਉਹ ਆਪ ਇੱਕ ਦਿਨ ਕਲਾ ਵਰਤਾਣਗੇ ਤੇ ਕੀ ਹੋਏਗਾ। ਹਰ ਆਪੇ ਲੈ ਮਿਲਾਏ, ਹਰ ਆਪੇ ਲੈ ਮਿਲਾ, ਹਰ ਆਪੇ ਲੈ ਮਿਲਾਏ, ਹਰ ਆਪੇ ਲੈ ਮਿਲਾਏ,
ਹਰ ਆਪੇ ਲੈ ਮਿਲਾਏ, ਹਰ ਆਪੇ ਲੈ ਮਿਲਾਏ, ਹਰ ਆਪੇ ਲੈ ਮਿਲਾਏ, ਹਰ ਆਪੇ ਲੈ
ਮਿਲ ਮਿਲ ਸਖੀ ਗੁਣ ਕੋ ਮੇਰੇ ਪ੍ਰਭ ਕੇ,
ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ,
ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ,
ਸਖੀ ਗੁਣ ਕਹੋ ਮੇਰੇ ਪ੍ਰਭ ਕੇ,
ਬੰਦਾ ਫਿਰ ਡਿੱਗਦਾ। ਕਹਿੰਦੇ ਜੇ ਉਹਨੇ ਮਿਲਾਣਾ, ਜਦੋਂ ਆਪੇ ਮੇਲ ਕਰੇਗਾ ਤੇ ਮਿਲਾ ਲੇਗਾ। ਸਾਹਿਬ ਕਹਿੰਦੇ ਨਹੀਂ, ਤੈਨੂੰ ਕਮੇ ਤੂੰ ਸਤ ਸੰਗੀਆਂ ਰੱਬ ਦੇ ਪਿਆਰੇ ਮਿਲ ਕੇ ਦਿਮਲਾਤ ਨਾਮ ਜਪ ਲੈ, ਸਤਿਗੁਰ ਕੀ ਮਤ ਤੇ ਸਤਿਗੁਰੂ ਦੀ ਮਤ ਲਈ ਚੱਲ, ਤੇ ਗੁਣ ਦਾ ਫਿਰ ਤੂੰ ਆਪ ਮਿਲਾਵੇਗਾ। ਬੰਦਾ ਭੱਜਣਾ ਚਾਹੁੰਦਾ, ਬਣ ਕੇ ਲੱਭਦਾ, ਬਾਰ ਬਾਰ ਫਿਰ ਆਪੇ ਕਿਰਪਾ ਕਰੇਗਾ। ਕਹਿੰਦੇ ਏਦਾਂ ਨੀ ਸੀ ਕਰਦੇ, ਤੂੰ ਵੀ ਕੁਝ ਕਰ। ਅਸੀਂ ਕਿਰਪਾ ਕੀਤੀ ਤੈਨੂੰ ਬੰਦਾ ਬਣਾਇਆ, ਖਾਣ ਨੂੰ ਰੋਟੀ ਪਾਣੀ ਦੇਣੇ ਆ, ਅਕਲਾਂ ਦਿੱਤੀਆਂ ਨੇ, ਤੇ ਤੂੰ ਕੁਝ ਕਰੇ ਨਾ, ਕੰਮ ਤੇ ਨਾ ਜਾਈ ਮਹੀਨਾ ਕੋ ਦੋ ਮਹੀਨੇ। ਫਿਰ ਗਏ ਆਪੇ ਰੱਬ ਰੋਜੀ, ਜਦੋਂ ਘੱਲੇਗਾ ਖਾਣਾ ਰਾ, ਉਦੋਂ ਤੇ ਪਤਾ ਨਾ ਘਰ ਘਰ ਬੈਂਕਾਂ ਨੇ ਲੈ ਹੀ ਜਾਣੇ, ਬੱਚਿਆਂ ਨੂੰ ਰੋਟੀ ਚਾਹੀਦੀ, ਕੁਛ ਲਿਆ ਕੇ ਦੇਣਾ ਹੀ ਪੈਣਾ। ਉਦੋਂ ਤੇ ਦਿਨ ਰਾਤ ਲੱਭਦਾ ਕਿ ਥੋੜੇ ਤੋਂ ਬਹੁਤਾ ਮਿਲੇ, ਪਰ ਰੱਬ ਜਿਹੜਾ ਸਭੋ ਕੁਛ ਦਿੰਦਾ ਉਹਦੇ ਲਈ ਕਹਿੰਦਾ ਆਪੇ ਕਰੇਗਾ। ਕਹਿੰਦੇ ਕਰੇਗਾ ਉਹ ਆਪੇ ਹੀ, ਉਹਨੇ ਆਪਣਾ ਕੰਮ ਕਰ ਦਿੱਤਾ, ਤੂੰ ਹੀ ਛੋੜਾ ਕਰ ਫਿਰ ਕਣਕ ਬਣੇਗੀ। ਸਤਿਗੁਰੂ ਜੀ ਦਾ ਬਚਨ ਕਹਿ ਰਿਹਾ ਸਾਂ, ਕਹਿਣ ਲੱਗੇ ਮਾਰਿਓ ਕੰਟਕ ਕਾਲ ਗਰਗ। ਜਦੋਂ ਨਾ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਹੋਈ ਤੇ ਕਹਿੰਦੇ ਕਾਲ ਨੂੰ ਨਾ ਖਤਮ ਹੀ ਕਰ ਦਿੱਤਾ। ਇਹ ਵੀ ਵੈਸੇ ਲੰਬੀ ਕਹਾਣੀ ਹੈ ਕਿ ਸਮੇਂ ਨੂੰ ਖਤਮ ਕਰ ਦਿੱਤਾ। ਸਮੇਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ? ਮਾਰਿਓ ਕੰਟਕ ਕਾਲ ਗਰਗ। ਕਾਲ ਦਾ ਕੰਡਾ ਜਿਹੜਾ ਸੀ ਬਸ ਉਹਨੂੰ ਮਾਰ ਛੱਡਿਆ। ਪਿਆਰਿਓ, ਜਿੰਨਾ ਚਿਰ ਆਸਾਨੀ ਅਸੀਂ ਨਾਮ ਨਾਲ ਨਹੀਂ ਜੁੜਦੇ, ਸਾਰੀ ਦੁਨੀਆਂ ਸਮੇਂ ਚ ਚੱਲ ਰਹੀ ਹੈ ਨਾ, ਜਿਤਨੀ ਏ ਅਸੀਂ ਸਮੇਂ ਨਾਲ ਆਏ, ਸਮੇਂ ਨਾਲ ਦੀਵਾਨ ਲੱਗਦਾ ਹੈ, ਸਮੇਂ ਨਾਲ ਬਚਪਨਾ, ਫਿਰ ਜਵਾਨ, ਫਿਰ ਬੁਢਾਪਾ, ਬੱਚੇ ਸਾ, ਫਿਰ ਸਾਡੇ ਬੱਚੇ, ਫਿਰ ਅਸੀਂ ਪੋਤਰੇ। ਸਮਾਂ ਲਈ ਤੁਰਿਆ ਜਾਂਦਾ ਨਾ ਸਾਰਿਆਂ ਨੂੰ। ਕੋਈ ਰਾਜਾ ਸੀ, ਕਦੇ ਤੂੰ ਕੰਗਾਲ ਬਣਿਆ, ਕੋਈ ਤੁਰੇ, ਕੋਈ ਕਹਿ ਰਿਹਾ, ਸਾਰੇ ਅਸੀਂ ਪਤਾ ਹੈ ਕਿ ਸਮੇਂ ਨਾਲ ਤੁਰੇ ਜਾਂਦੇ। ਪਰ ਜਦੋਂ ਕੋਈ ਉਹਦੇ ਨਾਲ ਜੁੜ ਜਾਂਦਾ ਨਾ, ਅੰਦਰੋਂ ਜਦੋਂ ਜੋੜ ਪਾਵੇ, ਉਹਦੇ ਲਈ ਫਿਰ ਇਹ ਸਮਾਂ ਨਹੀਂ ਰਹਿੰਦਾ। ਦੋ ਸ਼ਬਦ ਨੇ, ਦੇਸ਼ ਤੇ ਕਾਲ, ਕਾਲ ਦਾ ਤੇ ਸਮਾਂ। ਦੇਸ਼ ਦਾ ਮਤਲਬ ਪਹੁੰਚਾ, ਉਹਦੀ ਆਤਮਾ ਉਸ ਟਿਕਾਣੇ ਪਹੁੰਚਦੀ ਏ ਜਿੱਥੇ ਇਹ ਨਾ ਕੋਈ ਸਮੇਂ ਦਾ ਪ੍ਰਭਾਵ ਏ ਤੇ ਨਾ ਟਿਕਾਣੇ ਦਾ। ਤੁਸੀਂ ਵੇਖਦੇ ਨੇ ਇੱਥੇ ਯਾਦ ਕੀਤਾ ਮਹਾਰਾਜ ਇੱਥੇ ਵੀ ਨੇ ਤੇ ਚਾਰ ਮੁਲਕ ਛੱਡ ਕੇ ਕੋਈ ਯਾਦ ਕਰ ਰਿਹਾ ਮਾਲਕ ਉੱਥੇ ਵੀ ਉਹਦੇ ਕੋਲ ਨੇ। ਪਿਆਰਿਓ ਸਾਧੂਆਂ ਦੇ ਜੀਵਨ ਚ ਤੁਸੀਂ ਇਹ ਵੇਖੋਗੇ ਗੱਲਾਂ, ਉਹ ਦੇਸ਼ਾਂ ਨੇ ਤੁਸੀਂ ਜਹਾਜ਼ ਚ ਬੈਠੋ ਇਤਨਾ ਉੱਚਾ, ਉੱਥੇ ਨੂੰ ਘਟਨਾ ਵਾਪਰੀ ਤੁਸੀਂ ਯਾਦ ਕੀਤਾ ਉੱਥੇ ਹਾਜ਼ਰ ਹੋ ਕੇ ਵਿਚਾਰੇ ਨੇ, ਕਿਵੇਂ ਆਖੋਗੇ ਹੁਣ ਅਸੀਂ ਤੇ ਦੇਸ਼ ਦੇ ਵਿੱਚ ਸਮੇਂ ਚ ਹਾਂ ਵੀ ਬੰਦਾ ਇੱਥੇ ਸੀ ਤੇ ਉਸੇ ਵਕਤ ਉੱਚੇ ਕਿਉਂ ਚਲਾ ਗਿਆ। ਬਾਬਾ ਕਰਮ ਸਿੰਘ ਹੋਤੀ ਮਰਦਾਨ ਉਹ ਫੌਜ ਵਿਚ ਨੇ, ਪਿਆਰਿਓ ਅੰਮ੍ਰਿਤ ਵੇਲੇ ਬਾਹਰ ਬੈਠੇ ਸਿਮਰਨ ਤਾਂ ਜੁੜ ਗਏ, ਉਧਰੋਂ ਕੰਮ ਦਾ ਸਮਾਂ ਹੋ ਗਿਆ, ਪਹਿਰੇ ਤੇ ਜਾਣਾ ਸੀ ਡਿਊਟੀ ਤੇ ਨਹੀਂ ਗਏ। ਇਹ ਨੀ ਵੀ ਜਾਣ ਕੇ ਨਹੀਂ ਗਏ, ਇਹ ਵੀ ਬੜੀ ਅਜੀਬ ਗੱਲ ਹੈ, ਜਿਹੜਾ ਅਸੀਂ ਕੰਮ ਜਾਣ ਬੁੱਝ ਕੇ ਕਰਾਂਗੇ ਉਹਦਾ ਨੀ ਕੋਈ ਅਸਰ ਉਹ ਕਰਾਵੇ। ਉਹਦੇ ਪਿਆਰ ਵਿਚ ਇੰਨਾ ਡੁੱਬ ਗਏ ਗੁਰੂ ਕੇ ਪਿਆਰੇ, ਉਹਨਾਂ ਨੂੰ ਕੁਝ ਚੇਤਾ ਹੀ ਰਿਹਾ, ਚੇਤਾ ਤੇ ਤਾਂ ਰਹੇਗਾ ਜੇ ਸੁਰਤ ਇਸ ਦੇਸ਼ ਤੇ ਸਮੇਂ ਦੇ ਨਾਲ ਹੋਵੇ ਵੀ ਕੀ ਸਮਾਂ ਹੋ ਗਿਆ ਹੈ। ਇਹ ਤਾਂ ਮੇਰੇ ਵਰਗਿਆਂ ਦੀ ਕਹਾਣੀ, ਇਹ ਨਾ ਵੀ ਵੇਖਣਾ ਅੱਧਾ ਘੰਟਾ ਵਾਇਦਰੂ ਵਾਇਦਰੂ ਕਰ ਲਿਆ ਬੜਾ ਚੱਲੀਏ, ਹੁਣ ਮੇਰਾ ਘੰਟਾ ਲੱਗ ਗਿਆ ਡੋਲ ਕਰ ਲਿਆ। ਇਹ ਸਮੇਂ ਵਾਲੀਆਂ ਗੱਲਾਂ ਤੇ ਆਪਾਂ ਕਰਦੇ ਹਾਂ, ਜਦੋਂ ਕਿਸੇ ਦੇ ਅੰਦਰ ਪ੍ਰੇਮ ਜਾਗਦਾ ਉੱਥੇ ਸਮਾਂ ਨਹੀਂ ਬੈਠੇ ਨੇ, ਪਰ ਉਹਦੇ ਡਿਊਟੀ ਤੇ ਵੀ ਹੋਰ ਬਾਬਾ ਕਰਮ ਸਿੰਘ ਜਗ੍ਹਾ ਤੇ ਖਲੋਤਾ ਹੈ ਸ਼ਰੀਰ। ਚੁਗਲ ਕੋਰਾਂ ਨੇ ਸ਼ਿਕਾਇਤ ਕੀਤੀ ਏ, ਜਦੋਂ ਅਫਸਰ ਨੇ ਕੋਲ ਗਏ ਕਹਿਣ ਲੱਗੇ ਜੀ ਅੱਜ ਉਹਨੇ ਜਾ ਕੇ ਚੁਗਲੀ ਕੀਤੀ ਵੀ ਕਰਮ ਸਿੰਘ ਡਿਊਟੀ ਤੇ ਨਹੀਂ ਆਇਆ। ਉਹ ਕਹਿੰਦੇ ਡਿਊਟੀ ਤੇ ਆਇਆ ਹੈ, ਉਹਦੇ ਸਾਈ ਨੇ ਆਵੇ ਸਾਰਾ ਕੁਝ ਪਤਾ ਲੱਗਾ ਬੁਲਾਇਆ ਬਾਬਾ ਜੀ ਨੂੰ। ਉਹ ਕਹਿੰਦੇ ਜੀ ਅੱਜ ਗਲਤੀ ਹੋ ਗਈ, ਮੈਂ ਆ ਨਹੀਂ ਸਕਿਆ, ਉਹਦੀ ਯਾਦ ਵਿੱਚ ਜੁੜ ਬੈਠਾ ਸਭ ਪੱਕਾ ਹੈ ਕੁਝਿਆ, ਉਹਨੇ ਉੱਠਣ ਨਹੀਂ ਦਿੱਤਾ। ਅਫਸਰ ਕਹਿ ਰਿਹਾ ਗੋਰਾ ਤੁਸੀਂ ਆਏ ਹੋ, ਜਿਹੜਾ ਨਾਮ ਜਪਣ ਵਾਲਾ ਹੈ ਉਹ ਕਹਿੰਦਾ ਮੈਂ ਆਇਆ ਨਹੀਂ। ਚੁਗਲ ਖੋਰ ਕਹਿੰਦਾ ਕਿ ਆਇਆ ਨਹੀਂ, ਉਹ ਕਹਿੰਦੇ ਤੁਹਾਡੇ ਸਾਹਮਣੇ ਮੈਂ ਆਪ ਮਿਲਿਆ ਵਾ, ਕਿੰਨੇ ਸਿਪਾਹੀਆਂ ਨੂੰ ਪੁੱਛਿਆ ਉਹਨਾਂ ਦਰਸ਼ਨ ਕੀਤੇ, ਕਹਿਣ ਲੱਗੇ ਬਾਬਾ ਕਰਮ ਸਿੰਘ ਸਮਝ ਗਏ ਅੱਜ ਵਾਹਿਗੁਰੂ ਨੇ ਆਪ ਕਲਾ ਪ੍ਰਤਾਈ ਹੈ। ਹੁਣ ਇਹ ਚੀਜ਼ਾਂ ਨੂੰ ਗੁਰੂ ਕੇ ਪਿਆਰੇ ਹੋ, ਜੇਕਰ ਇਹ ਰੱਬ ਦੇ ਪਿਆਰਿਆਂ ਦੇ ਜੀਵਨ ਨਾਮ ਜਪਣ ਵਾਲੇ ਰਾਹ ਤੇ ਤੁਰਾਂਗੇ ਤਾਂ ਹੀ ਪਤਾ ਲੱਗਣਗੀਆਂ। ਇਹ ਤੇ ਬੰਦਾ ਕਹਿੰਦਾ ਕਿਹੜੇ ਝੂਠ ਬੋਲਦੇ ਨੇ ਤੇ ਇੱਕ ਜਗ੍ਹਾ ਇੱਥੇ ਵੀ ਤੇ ਉੱਥੇ ਵੀ ਕਿਵੇਂ ਖਲੋ ਸਕਦਾ ਹੈ। ਨਹੀਂ ਮੇਰੇ ਸਾਹਿਬ ਕਹਿੰਦੇ ਕਰਕੇ ਸੇਵਾ ਜੋ ਕਰ ਪਾਏ ਤਿੰਨ ਕੀ ਕਥਾ ਨਿਰਾਰੀ ਰੇ, ਉਹਨਾਂ ਦੀ ਕਥਾ ਵੱਖਰੀ ਜੇ। ਪਿਆਰਿਓ ਉਹ ਕਿੱਥੋਂ ਉੱਡ ਕੇ ਆ ਜਾਂਦੇ ਨੇ, ਨਹੀਂ ਉਹ ਉੱਡ ਕੇ ਨਹੀਂ ਆਉਂਦੇ ਗੁਰੂ ਸਾਹਿਬ ਜਾਂ ਉਹਨਾਂ ਦੇ ਪਿਆਰੇ, ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਹੀ ਹੁੰਦੇ ਨੇ। ਕਿਵੇਂ ਰਹਿੰਦੇ ਨੇ ਇਹ ਬਈ ਉਹ ਜਾਣਨ, ਸਾਨੂੰ ਕੀ ਪਤਾ। ਪਰ ਇਹ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਨਾਮ ਨਾਲ ਜੁੜਨਾ, ਬਸ ਉਹਨੂੰ ਪਿਆਰ ਕਰਨਾ ਏ, ਭਾਈ ਲੈਣਾ ਤੁਹਾਨੂੰ ਗੁਰੂ ਅੰਗਦ ਸਾਹਿਬ ਪਿਤਾ ਜੀ, ਤੁਸਾਂ ਨੇ ਤਾਂ ਕਾਲ ਦਾ ਕੰਡਾ ਆਉਂਦਿਆਂ ਸਾਰੀ ਪੁੱਟ ਦਿੱਤਾ ਏ, ਸਮਾਂ ਉੱਥੇ ਰਿਹਾ ਹੀ ਕੋਈ ਨਹੀਂ। ਤੇ ਸਤਿਗੁਰੂ ਕਹਿੰਦੇ ਤੁਹਾਡੇ ਸਾਡੇ ਸਾਰਿਆਂ ਨਾਲ ਇਹ ਘਟਨਾ ਵਾਪਰੇ ਸੀ ਤਾਂ ਤੁਹਾਨੂੰ ਸਾਹਿਬ ਕਹਿੰਦੇ ਵੀ ਤੁਸੀਂ ਸਾਡਾ ਬਚਨ ਮੰਨੋ, ਸਮੇਂ ਤੋਂ ਉੱਪਰ ਹੋਈਏ ਧਾਵਤ ਲਿਓ ਵਰਗ, ਜਿਹੜੇ ਪੰਜ ਵਿਕਾਰਾਂ ਦੇ ਵਰਜਾ ਮਨ ਭਟਕਿਆ ਫਿਰਦਾ ਏ ਨਾ, ਆਉਂਦਿਆਂ ਸਾਰੀ ਇਹ ਵਰਜਾ ਜਾਂ ਰੁਕ ਗਿਆ ਹੁੰਦਾ। ਪੰਜ ਭੂਤ ਏਕ ਕਰ ਰਾਤ ਲਈ ਸਮਾਜ ਸਮਝ ਨਹੀਂ ਸਮਾਜ ਭਾਈ ਸਮਾਜ ਦਾ ਤੇ ਸਮੇਟਣਾ, ਇਹ ਜਿਹੜੇ ਪੰਜ ਸੀ ਨਾ ਦੋਸਤ ਇਹ ਸਮੇਟ ਲੈ ਆਪਣਾ ਸਾਰਾ ਧਿਆਨ ਆਪਣੇ ਘਰ ਵਿਚ ਆ ਗਿਆ, ਹਿਰਦੇ ਚ ਬਾਤ ਕਿਧਰੇ ਗਿਆ ਹੀ ਨਹੀਂ, ਭਾਣ ਹੁਣ ਨਹੀਂ ਦਿਸਦਾ। ਇੱਕ ਵਾਰ ਕਿਹਾ ਸੀ ਨਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਚਲੇ ਤੇ ਲੈਣ ਆ, ਤੂੰ ਹੀ ਆਪਣੇ ਘਰ ਚਲਾ ਜਾ। ਤੇ ਕਹਿਣ ਲੱਗੇ ਸਤਿਗੁਰੂ ਜੀ ਓ ਮੈਂ ਆਪਣੇ ਘਰ ਦੀ ਚੀਤਾ ਵੇਚਾਂ, ਤੁਸੀਂ ਘਰ ਹੀ ਤੇ ਜਾਣ ਨੂੰ ਕਹਿੰਦੇ ਹੋ, ਆਖਿਆ ਨਹੀਂ ਤੁਸੀਂ ਤੇ ਸਾਡੇ ਕੋਲ ਹੋ। ਕਹਿਣ ਲੱਗੇ ਤੁਹਾਡੀ ਖੇਡ ਇਹਨਾ, ਤੁਸੀਂ ਤੇ ਮੇਰਾ ਕਾਰੋਬਾਰ ਹੋ, ਜਿੱਥੇ ਵੀ ਜਾਣਦਾ ਤੁਸੀਂ ਕੋਲ ਹੋਵੋਗੇ, ਤੁਹਾਡੇ ਤੋਂ ਬਗੈਰ ਕੋਈ ਗੁਰਤਾ ਹੀ ਨਹੀਂ, ਘਰ ਵੀ ਤੁਸੀਂ ਬਾਹਰ ਵੀ ਤੁਸੀਂ, ਉਹ ਕੁਖੇੜ ਅੰਦਰ ਦੀ ਦ੍ਰਿਸ਼ਟੀ ਦੇਖਦੀ ਵੇਖ ਰਹੀ ਏ, ਉਹਨੂੰ ਕਰ ਜਗ੍ਹਾ ਤੇ ਸਮੇਟ ਲਿਆ ਏ। ਜਗ ਵਾਹਿਗੁਰੂ ਜਗ ਜੀਤੋ ਗੁਰਦੁਆਰ, ਖੇਲਾ ਸਮਤ ਸਾਰ, ਸਮਤ ਹੁੰਦਾ ਸਮ ਦ੍ਰਿਸ਼ਟੀ ਨਾਲ। ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਖੇਡ ਖੇਡੀ ਸਮ ਦ੍ਰਿਸ਼ਟੀ ਵਾਲੀ, ਕਿੱਥੇ ਜੰਗ ਜਿੱਤਣ ਦੀ ਖੇਡ ਖੇਡੀ। ਉਹ ਖੇਡਦਾ ਹੈ ਨਾ ਕਿ 10 ਖਿਡਾਰੀ ਨੇ ਇੱਕ ਪਾਸੇ, ਦੂਜੇ ਪਾਸੇ 10 ਨੇ, ਉਹ ਖੇਡ ਕੋਈ ਖੇਡਾਂ ਨੇ ਇੱਕ ਪਾਸੇ ਇੱਕ ਬੰਦਾ, ਦੂਸਰੇ ਪਾਸੇ 10 ਨੇ, 20 ਨੇ, ਕਈ ਗੇਮਾਂ ਨੇ ਕੋਈ ਹੋਰ ਹੋਣਗੀਆਂ ਜਿਹਦੇ ਚ 30-40 ਬੰਦੇ ਇੱਕ ਪਾਸੇ ਤੇ ਇੱਕ ਪਾਸੇ ਇਕੱਲਾ। ਇੱਕ ਇਹ ਖੇਡ ਇਹ ਵੇ ਤੁਸੀਂ ਇਕੱਲੇ ਹੋ ਤੇ ਸਾਰੇ ਜੱਗ ਨੂੰ ਜਿੱਤਣਾ ਹੈ। ਜਿਤਨਾ ਜੱਗ ਨਾ, ਜਿਤਨੇ ਮੁਲਕ ਨੇ, ਸਾਰੇ ਜਿਤਨੇ ਨੇ, ਸਾਨੂੰ ਹੁਕਮ ਹੈ ਉਹ ਜਿੱਤਣ ਦਾ। ਮਨ ਜਿੱਤਦਾ ਹੈ ਜੱਗ ਜੀਤ ਕਹਿੰਦੇ। ਉਹ ਜੱਗ ਜਿੱਤਣਾ ਕਿਵੇਂ ਵੇ? ਬਾਹਰ ਨਹੀਂ ਫੌਜਾਂ ਲੈ ਕੇ ਜਿੱਤਿਆ ਜਾਣਾ। ਕਹਿੰਦੇ ਤੁਸੀਂ ਜਿਸ ਦਿਨ ਮਨ ਨੂੰ ਜਿੱਤ ਲਓਗੇ ਜੱਗ ਸਾਰਾ ਜਿੱਤਿਆ ਜਾਏ। ਜਿੱਤਣ ਦਾ ਕੀ ਮਤਲਬ ਹੁੰਦਾ ਹੈ? ਜਦੋਂ ਕੋਈ ਜਿੱਤਦਾ ਰਾਜਾ ਉਹਦਾ ਹੁਕਮ ਚੱਲਦਾ ਹੈ। ਕਹਿੰਦੇ ਜਿਸ ਦਿਨ ਉਹਦੀ ਕਿਰਪਾ ਨਾਲ ਮਨ ਨੂੰ ਜਿੱਤ ਲਾਂਗੇ ਨਾ, ਸਾਰੇ ਜਗਤ ਤੇ ਤੁਹਾਡਾ ਹੁਕਮ ਚੱਲੇਗਾ। ਤੁਸੀਂ ਕੁਝ ਵੀ ਕਹੋ ਕੇ ਜ਼ੁਬਾਨ ਲਓ, ਉਸੇ ਵਕਤ ਉਹ ਵਚਨ ਸੱਚ ਹੋਣਗੇ। ਤੁਹਾਨੂੰ ਉਹਦੇ ਲਈ ਜੰਗ ਕਰਨ ਦੀ ਜਾਂ ਲੜਨ ਦੀ ਲੋੜ ਨਹੀਂ। ਕਿਸੇ ਨਾ ਸਵਾਲ ਖੜਾ ਕਰ ਲੈਣਾ ਵੀ ਪਾਤਸ਼ਾਹ ਨੇ ਜੰਗਾਂ ਤੋਂ ਲੜੀਆਂ ਨੇ, ਉਹ ਕਹਾਣੀ ਵੱਖਰੀ ਹੈ। ਗੱਲ ਕਰ ਰਹੇ ਹਾਂ ਖੰਡਾਂ ਬ੍ਰਹਿਮੰਡਾਂ ਤੇ ਹੁਕਮ ਚੱਲੇਗਾ ਜੱਗ ਜਿੱਤਣਾ। ਜੱਗ ਪਿਆਰੇ ਜਿਵੇਂ ਹੁਣ ਦਿਸਦਾ ਹੈ ਨਾ, ਉਦੋਂ ਇਸ ਤਰ੍ਹਾਂ ਥੋੜਾ ਜੱਗ ਦਿਸੇਗਾ ਉਹਨਾਂ ਨੂੰ ਵੀ ਇੰਨੇ ਲੋਕ ਨੇ, ਮੈਂ ਕਬਜ਼ੇ ਕਰਨੇ ਨੇ ਦੁਨੀਆਂ ਨੂੰ, ਤਾਂ ਹੀ ਤੇ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਜਿੱਤਣਾ ਕਿਸੇ ਤੋਂ ਹੁਕਮ ਚਲਾਉਣ ਲਈ। ਪਰ ਇਹ ਖੇਡ ਜਦੋਂ ਵਰਤਦੀ ਕਿਸੇ ਨੇ ਮਨ ਜਿੱਤ ਲਿਆ, ਉਹਦੇ ਅੰਦਰ ਹੁਕਮ ਚਲਾਉਣ ਵਾਲਾ ਰਹਿੰਦਾ ਹੀ ਨਹੀਂ, ਉਹ ਆਪ ਹੀ ਹੁਕਮੀ ਵਿੱਚ ਸਮਾ ਜਾਂਦਾ ਤੇ ਉਹਦਾ ਜੀ ਕਰਦਾ ਜਿੰਨੇ ਜੀ ਮਿਲੇ ਉਹਨਾਂ ਦੀ ਸੇਵਾ ਮੈਂ ਕਿਵੇਂ ਕਰ ਸਕਦਾ। ਵੇਖਿਆ ਜੀ ਨਾ ਲੋਕ ਕੋਈ ਬੇਤਾਲਾ ਕਹਿ ਰਹੇ ਸੀ, ਕੋਈ ਭੂਤਨਾ, ਕੋਈ ਪੱਥਰ ਚੁੱਕ ਕੇ ਆਏ, ਕੋਈ ਫੌਜਾਂ ਲੈ ਕੇ ਆਏ, ਕਿਧਰੇ 6ਵੇਂ ਗੁਰਾਂ ਨੇ, 10ਵੇਂ ਗੁਰਾਂ ਨੇ, ਪਹਿਲੇ ਸਤਿਗੁਰਾਂ ਨੇ, ਕਿਧਰੇ ਕਿਹਾ ਵੀ ਅਸੀਂ ਬਚਨ ਕਰਦੇ ਮਰ ਜਾਓ ਸਾਰੇ, ਕਿਹਾ ਬੜਾ ਬੁਰਾ ਹੋ ਜਾਏ। ਕਾਰਨ ਗੁਰੂ ਕੇ ਪਿਆਰਿਓ ਇਤਨੀਆਂ ਵਧੀਕੀਆਂ ਜਦੋਂ ਹੁੰਦੀਆਂ ਕਹਿੰਦੇ ਅਣਜਾਣ ਨੇ ਵਿਚਾਰਤਾਂ ਨੂੰ ਸੋਝੀ ਨੇ, ਅਸੀਂ ਫੇਰ ਵੀ ਭਲਾ ਕਰਾਂਗੇ। ਇਸ ਕਰਕੇ ਅਸੀਂ ਜਿੱਤਾਂਗੇ ਹੁਕਮ ਚਲਾਉਣ ਲਈ। ਜਦੋਂ ਗੁਰੂ ਦਾ ਸਿੱਖ ਜਿੱਤੇਗਾ ਪਿਆਰਿਓ, ਉਹ ਹੁਕਮ ਚਲਾਉਣ ਲਈ ਨਹੀਂ, ਉਹਦੇ ਅੰਦਰ ਉਹ ਮਨ ਰਹਿੰਦਾ ਹੀ ਨਹੀਂ, ਸੋਚਾਂ ਨਹੀਂ, ਉਹ ਆਪ ਹੀ ਪਰਮੇਸ਼ਰ ਬੈਠਦਾ ਹੈ। ਪਰਮੇਸ਼ਰ ਨੇ ਜੋ ਕਹਿਣਾ ਉਹ ਕਹਿਣਾ ਹੀ, ਤਾਂ ਹੀ ਨਾ ਅਸੀਂ ਉਚੇਚੀਆਂ ਅਰਦਾਸਾਂ ਕਰਾਂਗੇ। ਰੱਬ ਦੇ ਪਿਆਰ ਸਹਿਜੇ ਬਚਨ ਕਰਦੇ ਨੇ, ਉਹ ਹੀ ਕੁਝ ਹੋਈ ਜਾ ਰਹੇ ਹੈ। ਖੰਡਾ ਬ੍ਰਹਿਮੰਡਾ ਵਿੱਚ ਹੁਕਮ ਚੱਲਦਾ। ਭਾਈ ਲਹਿਣਾ ਜੀ ਨੇ ਨਾ ਗੁਰੂ ਦੇ ਦੁਆਰ ਤੇ ਬੈਠ ਕੇ ਜੱਗ ਜਿੱਤਿਆ। ਅਸੀਂ ਮਨ ਜਿੱਤਣਾ ਜੱਗ ਜਿੱਤਣਾ ਏ ਸਤਿਗੁਰਾਂ ਦੇ ਦਰ ਤੇ ਬੈਠ ਕੇ। ਬੈਠਣ ਦੀ ਅੱਜ ਗੱਲ ਆਈ ਜਾ ਰਹੀ ਹੈ। ਉੱਥੇ ਕਿਹਾ ਸਨ ਬਹਿਰੇ ਕਰੇ ਨਿਵਾਸ, ਇੱਥੇ ਕਹਿੰਦੇ ਨੇ ਉਹਦੇ ਦੁਆਰ ਤੇ ਬਹਿਣਾ। ਕੀ ਬਹਿਣਾ? ਸਤਿਗੁਰੂ ਦੇ ਦੁਆਰ ਤੇ, ਭਾਵ ਗੁਰੂ ਕੇ ਬਚਨ ਨੂੰ ਮੰਨਣਾ ਤੇ ਧਿਆਨ ਉਹਦੇ ਤੇ ਰੱਖਣਾ। ਬਸ ਇਹਦੇ ਤੇ ਆਪਣੇ ਆਪ ਜੋ ਕੁਝ ਅਸੀਂ ਚਾਹੁੰਦੇ ਹਾਂ ਨਾ ਆ ਕੁਝ ਹੋਵੇ। ਕਹਿੰਦੇ ਹੋਏਗਾ ਤੁਸੀਂ ਭਟਕੋ ਨਾ ਸਿਦਕ ਨਾਲ ਟਿਕੇ ਰਹੋ। ਇੱਥੇ ਬਚਨ ਰੱਬ ਹੁਣ ਮਨ ਲਿਵਰਾਤ ਨਿਰੰਕਾਰ, ਨਿਰੰਕਾਰ ਦੇ ਚਰਨਾਂ ਵਿੱਚ ਨਾ ਲਿਵ, ਰੱਬ ਦੇ ਉੱਪਰ ਚੜ ਕੇ ਪਾਲ ਸੁਰਤੀ ਇਹ ਸਦਾ ਹੀ ਉਹਦੇ ਨਾਲ ਇੱਕ ਰਸ ਜੁੜ ਗਈ ਆਉਂਦਿਆਂ ਸਾਹ। ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਰਹੇ ਨੇ ਤੇ ਆਪ ਹੀ ਦਿਖਾ ਰਹੇ ਨੇ ਕਿ ਤਾਂ ਹੀ ਰਹਿ ਸਕਦੇ ਨੇ। ਭੱਟਾਂ ਨੂੰ ਕੀ ਪਤਾ ਅੰਦਰ ਕੀ ਕਲਾ ਵਾਪਰਦੀ ਏ। ਤੁਸੀਂ ਅੱਗੇ ਵੇਖੋ ਦੇ ਸਵਾਈਆਂ ਚ ਸਾਨੂੰ ਤੇ ਇੰਨਾ ਪਤਾ ਨਾ ਵੀ 12 ਸਾਲ ਗਾਦਰ ਢੋਈ ਤਾਂ ਗੁਰੂ ਅਮਰਦਾਸ ਪਿਤਾ ਨੇ ਭਾੜਨੀ ਗੱਲਾਂ ਕਰਦੇ। ਉਹ ਕਹਿੰਦੇ ਅੰਦਰੋਂ ਕੀ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਪਿਤਾ ਜੀ ਕੋਲ ਆਪ ਜੀ ਕੀਤਾ। ਇੱਥੇ ਵੀ ਉਹ ਬਚਨ ਦੱਸ ਰਹੇ ਨੇ ਜਿਹੜੇ ਅੰਦਰ ਖੇਡ ਵਰਤੇ, ਅੰਦਰ ਦੀ ਖੇਡ ਜਿਹੜਾ ਅੰਦਰ ਜਾ ਚੁੱਕਾ ਹੈ ਉਹ ਦੱਸੇਗਾ, ਦੂਸਰਾ ਕੌਣ ਦੱਸ ਸਕੇਗਾ। ਗੁਰੂ ਸਵਾਰਿਓ ਬਚਨ ਨੇ ਸਤਿਗੁਰਾਂ ਦਾ ਕਹਿਣ ਲੱਗੇ ਕੋ ਕੀਰਤ ਕਰ ਸਹਾਰ, ਇੱਥੇ ਸਫਲ ਦੀਪ ਮਜਾਰ, ਲੈਣ ਜਗਤਰ ਗੁਰਪਰ ਸਮੁਰਾਰ। ਕਹਿੰਦੇ ਭਾਈ ਅਸੀਂ ਉਹਦੀ ਕੀਰਤੀ ਕਰਦੇ ਹਾਂ। ਪਰ ਕੱਲ ਜੀ ਕਹਿੰਦੇ ਨੇ ਸੱਤਾਂ ਦੀਪਾਂ ਵਿੱਚ ਉਹਨਾਂ ਦੀ ਸ਼ੋਭਾ ਫੈਲ ਗਈ। ਇਹਦੇ ਲੈਣਾ ਜਗਤਰ ਗੁਰਪਰ ਸਮੁਰਾਰ, ਮੁਰਾਰ ਮੁਰਾਰੀ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਨੂੰ ਜਦੋਂ ਪਰਸਿਆ ਨਾ ਉਹਨਾਂ ਦੇ ਚਰਨਾਂ ਨੂੰ ਪਰਸਨ ਦੇ ਨਾਲ, ਕਹਿੰਦੇ ਭਾਈ ਲੈਣਾ ਜੀ ਸਾਰੇ ਜਗਤ ਦੇ ਗੁਰੂ ਬਣ ਗਏ। ਇਹਦੀ ਵੱਡੀ ਘਟਨਾ ਵਾਪਰੀ, ਸਾਰੇ ਜਗਤ ਦੇ ਗੁਰੂ ਬਣ ਗਏ। ਪਰ ਕਦੋਂ ਬਣੇ? ਜਦੋਂ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਅੱਗੇ ਬਚਨ ਆਉਣਗੇ ਭਾਈ। ਇਸ ਲਈ ਅੱਜ ਭੱਟਾਂ ਨੇ ਬਚਨ ਕਿਹਾ ਏ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪਰਸਾਂਗੇ ਨਾ ਉਹ ਜਿਵੇਂ ਭਾਈ ਲੈਣਾ ਜੀ ਦੇ ਅੰਦਰ ਖੇਡ ਵਰਤੇ ਸਾਹਿਬ ਜਿਹਦੇ ਤੇ ਮਸਤਕ ਤੇ ਹੱਥ ਰੱਖਣਗੇ ਸਭਨਾ ਵਿੱਚ ਵਾਪਰੇਗੇ ਪਰ ਉਹਨਾਂ ਕੋਲ ਤਰਲਾ ਮਿੰਨ ਅਰਦਾਸ ਬੇਨਤੀ ਕਰਾਂਗੇ ਤਾਂ ਤੇ ਉਹਨਾਂ ਦਾ ਵਚਨ ਮਾਪਾਂਗੇ ਤਾਂ ਆਖੋ ਰਲ ਕੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Oh.